ਉਹ ਕਹਿੰਦਾ
ਸੁਰਗ ਵਾਸਨਾ ਬਾਚਿਆ
ਨਰਕ ਤੂੰ ਮਨਾ ਡਰੀ ਉਹ ਭਾਈ ਖਰੇ ਤੇਰੇ ਅੰਦੀ ਕਰਮ ਇੰਨੇ ਨਹੀਂ ਹੈ ਤੈਨੂੰ ਨਰਕ ਚ ਵੀ ਪਹਿਲਾਂ ਸੁੱਟਣਾ ਪੈਣਾ ਸਭ ਕੁਛ ਉਹ ਮਾਰ ਤੈਨੂੰ ਕੱਢ ਲੇਗਾ ਪਰ ਤੂੰ ਕਰਿਆ ਨਾ ਕੀ ਹੈ ਰਮਈਆ ਆਸ ਨਰਾਸ ਤੂੰ ਬਾਹਰ ਹੋ ਕੇ ਕੋਈ ਸੁਰਗਾਂ ਦੀ ਇਹਨਾਂ ਚੀਜ਼ਾਂ ਦੀ ਕੋਈ ਆਸ ਨਾ ਰੱਖੀ ਤੂੰ ਨਰੋਲ ਨਾਮ ਜਪੀ ਚੱਲ ਰਮਈ
ਸੁਰਗ ਵਾਸਨਾ ਬਾਚਿਆ
ਉਹ ਕਈ ਬੰਦੇ ਤਾਂ ਵੀ ਨਹੀਂ ਡਰਦੇ ਨਰਕ ਤੂੰ ਉਹ ਜੀ ਇੱਕ ਨਾਲ ਗੱਲ ਕੀਤੀ ਯਾਰ ਤੂੰ ਨਾਮ ਜਪਿਆ ਕਰ ਤੂੰ ਸਵਰਗਾਂ ਚ ਚੱਲ ਜਾਏਗਾ ਕਹਿੰਦਾ ਮੈਂ ਉੱਥੇ ਜਾ ਕੇ ਬੋਰ ਹੋਣਾ ਮੇਰਾ ਸਾਥੀ ਸੀ ਸ਼ਰਾਬੀ ਕੁਆਬੀ ਸੀ ਪਰ ਮੇਰੇ ਨਾਲ ਦੋਸਤੀ ਬਣੀ ਸੀ ਮੈਂ ਉਹਨੂੰ ਬੜਾ ਚੰਗਾ ਵਿਚਾਰਾ ਕਿਉਂਕਿ ਜਿੱਥੇ ਜਾਣਾ ਕੀਰਤਨ ਤੇ ਉਹਨੇ ਮੇਰਾ ਬਾਜਾ ਚੱਕ ਕੇ ਜਾਣਾ ਔਰ ਕਹਿੰਦਾ ਬਸ ਭਾਈ ਸਾਹਿਬ ਜੀ ਤੁਹਾਡਾ ਕੀਰਤਨ ਸੁਣਨਾ ਸਾਹਮਣੇ ਬੈਠ ਮੈਨੂੰ ਬੜਾ ਚੰਗਾ ਲੱਗਿਆ ਕਰੇ ਚੀਮਾ ਸੀਗਾ ਕੈਲਗਰੀ ਹੱਲੀ ਵੀ ਹੈ ਉਹ ਮੈਂ ਕਿਹਾ ਚੀਮਾ ਸਾਹਿਬ ਤੁਹਾਨੂੰ ਸਵਰਗ ਜੋ ਨਾਮ ਜਪਿਆ ਕਰੋ ਬਾਣੀ ਪੜਿਆ ਕਰੋ ਇਸ ਤਰ੍ਹਾਂ ਸਾਰਾ ਕੁਛ ਤੁਸੀਂ ਸਿੰਘ ਸਾਜੋ ਸਿਰੋਂ ਹੱਲੀ ਉਦਾਂ ਦਾ ਸੀ ਉਹ ਮੈਨੂੰ ਕਹਿਣ ਲੱਗਾ ਭਾਈ ਸਾਹਿਬ ਜੀ ਸ਼ੇਰ ਨੂੰ ਮੁੰਨਦੀ ਹੈ ਤੇ ਉਹ ਸ਼ੇਰ ਨਹੀਂ ਰਹਿੰਦਾ ਓਏ ਅੜੇ ਅੜਿੰਗ ਬੜਿੰਗ ਸਵਾਲ ਮੈਨੂੰ ਬਾਹਰਲੇ ਦੇਸ਼ਾਂ ਚ ਆਏ ਕਹਿੰਦਾ ਭਾਈ ਸਾਹਿਬ ਜੀ ਤੁਸੀਂ ਮੈਨੂੰ ਕਹਿ ਦਿਓ ਕੇਸ ਰੱਖ ਲਓ ਜਿਹੜਾ ਕੋਈ ਆਉਂਦਾ ਕੇਸਾਂ ਤੇ ਜ਼ੋਰ ਦਿੰਦਾ ਕੋਈ ਇਹੋ ਜ਼ੋਰ ਦੇਣ ਵਾਲੀ ਚੀਜ਼ ਤੁਹਾਨੂੰ ਹੋਰ ਕੋਈ ਨੀ ਸੋਚਦਾ ਬਾਣੀ ਚ ਸਾਨੂੰ ਕੋਈ ਉੱਚੀ ਗੱਲ ਸੁਣਾਓ ਇੱਕ ਤੁਹਾਡੇ ਕੀਰਤਨ ਚ ਨਾਮ ਆ ਚੀਜ਼ਾਂ ਸੁਣਦੀਆਂ ਭਾਈ ਸਾਹਿਬ ਜੀ ਸਾਨੂੰ 20 ਸਾਲ ਹੋ ਗਏ ਇੱਥੇ ਆਉਂਦੇ ਉਹ ਜਿਹੜਾ ਪਹਿਲਾਂ ਇੱਥੇ ਆਏ ਉਹ ਪਹਿਲਾਂ ਸਾਨੂੰ ਤੁਸੀਂ ਕੇਸ ਰੱਖ ਲਓ ਉਹ ਇੰਨਾ ਜ਼ੋਰ ਕਹਿੰਦੇ ਭਾਈ ਸਾਹਿਬ ਜੀ ਇੰਨਾ ਜ਼ੋਰ ਕੇਸਾਂ ਤੇ ਹੈ ਬਾਣੀ ਚ ਮੈਂ ਕੀ ਜਵਾਬ ਦਾ ਉਹਨੂੰ ਮੈਂ ਪਿਆਰ ਕਰਨਾ ਸ਼ੁਰੂ ਕਰ ਦਿੱਤਾ ਉਹ ਇਸ ਵੇਲੇ ਚੀਮਾ ਆਲਾ ਕਿਸਮ ਦਾ ਸਿੰਘ ਹੈ ਔਰ ਉਹਦੇ ਘਰੋਂ ਬੀਬਾ ਨਰਿੰਦਰ ਜੀ ਜਿਹੜੇ ਤੁਹਾਡੇ ਜਾ ਉੱਥੇ ਜਾ ਕੇ ਐਡੀ ਵੱਡੀ ਉਹ ਵਿਚਾਰੀ ਉਹਦੇ ਘਰੋਂ ਫਿਰ ਉਹ ਸਾਰੇ ਉਹਦੇ ਬੱਚੇ ਸਿੰਘ ਸੱਜੇ ਸਾਰੇ ਉਹ ਮੇਰੇ ਸਭ ਤੋਂ ਪਹਿਲੇ ਬਾਹਰਲੇ ਮੁਲਕਾਂ ਦੇ ਦੋਸਤ ਸੀ ਉਹਨੇ ਬਾਜਾ ਮੇਰਾ ਫੜ ਕੇ ਜੀ ਮੈਂ ਤੁਹਾਡੇ ਸਾਹਮਣੇ ਬੈਠ ਕੇ ਕੀਰਤਨ ਸੁਣਨਾ ਮੈਂ ਕਦੀ ਕਿਸੇ ਦਾ ਨਹੀਂ ਸੁਣਿਆ ਮੈਂ ਕਿਹਾ ਚੀਮਾ ਸਾਹਿਬ ਤੁਸੀਂ ਚਲੋ ਜੋ ਮੈਂ ਉਹਨਾਂ ਦੇ ਘਰ ਠਹਿਰਨ ਚੱਲਿਆ ਤੇ ਉਹ ਮੈਨੂੰ ਪਿੱਛੋਂ ਸਿੰਘਾਂ ਨਾਲ ਰੋਕ ਲਿਆ ਭਾਈ ਸਾਹਿਬ ਕਿੱਧਰ ਜਾਣ ਡਿਓ ਵੀ ਚੀਮਾ ਸ਼ਰਾਬੀ ਹੈ ਤੇ ਮਹਾਂ ਇਹਦੇ ਘਰ ਜਾ ਕੇ ਰਹੋਗੇ ਤੂੰ ਮੈਂ ਕਿਹਾ ਵੀ ਇਹਦੇ ਘਰ ਹੀ ਰਹਿਣਾ ਉਹਨੂੰ ਇੰਨਾ ਪਿਆਰ ਦਿੱਤਾ ਇੰਨਾ ਸਾਰਾ ਉਹ ਮੈਨੂੰ ਉਹਦੇ ਪਰ ਸਵਾਲ ਬੜੀ ਅਜੀਬ ਸੀ ਕਹਿੰਦਾ ਜੀ ਹੁਣ ਮੈਂ ਸ਼ੇਰ ਮਨਾਇਆ ਤੇ ਸ਼ੇਰ ਨੂੰ ਮੁੰਨ ਦੀਏ ਤੇ ਉਹ ਸ਼ੇਰ ਨਹੀਂ ਰਹੇਗਾ ਉਹ ਮੈਂ ਕਿਹਾ ਯਾਰ ਬਾਕੀ ਆਈ ਗੱਲ ਤੇ ਠੀਕ ਹੈ ਵੀ ਸ਼ੇਰ ਨੂੰ ਜੇ ਮੁੰਨ ਕੇ ਕੱਢ ਦਿਓ ਤੇ ਮੈਂ ਕਿਹਾ ਵੀ ਭਾਈ ਗੱਲ ਤੇ ਹੈ ਪਰ ਸ਼ੇਰ ਸ਼ੇਰ ਅੱਗੇ ਨਹੀਂ ਰਹਿੰਦਾ ਜਿਹਦੇ ਉੱਤੇ ਰਹਿਣੀਆਂ ਤਾਰਾਂ ਬਾਲਾਂ ਸਾਰੇ ਹੋਣ ਉਹ ਮੁੰਡਿਆ ਜਿਹਾ ਸ਼ੇਰ ਹੁੰਦਾ ਸ਼ੇਰ ਤੇ ਹੁੰਦਾ ਹੀ ਹੈ ਹੁਣ ਮੈਂ ਕੀ ਜਵਾਬ ਦਿੰਦਾ ਉਹਨੂੰ ਮੈਂ ਪਿਆਰ ਦੇਣਾ ਸ਼ੁਰੂ ਕੀਤਾ ਜੀ ਉਹ ਸਾਰਾ ਉਹਦੀ ਮੈਂ ਫੜ ਲਈ ਉਹ ਜਿਹੜੀ ਟਾਇਲਟ ਦੀ ਟੈਂਕੀ ਹੁੰਦੀ ਨਾ ਠੰਡੇ ਪਾ ਮੈਂ ਕਿਹਾ ਯਾਰ ਇਹ ਪੀਂਦਾ ਕਿੱਥੇ ਹੈ ਉਹ ਟਾਇਲਟ ਦੇ ਵਿੱਚ ਬੋਤਲ ਰੱਖੀ ਹੋਣੀ ਉਹ ਮੈਂ ਕਿਹਾ ਜਦੋਂ ਇਹ ਟਾਇਲਟ ਦੇ ਬਹਾਨੇ ਜਾਂਦਾ ਨਾ ਕੀਰਤਨ ਤੋਂ ਪਹਿਲਾਂ ਉਹ ਜਦੋਂ ਤੁਰ ਗਿਆ ਮੈਂ ਜਾ ਕੇ ਉਹ ਟਾਇਲਟ ਦਾ ਢੱਕਣ ਚੁੱਕਿਆ ਉਹ ਟੈਂਕੀ ਦਾ ਉਹਦੇ ਵਿੱਚ ਜੀ ਐਨ 65 ਵਾਟ ਪਈ ਐਨ ਸਾਰੀ ਮੈਂ ਕਿਹਾ ਯਾਰ ਇਹਨੇ ਮੌਜ ਬਣਾਈ ਹੈ ਇਹ ਘਰ ਹੀ ਮਾਹੇ ਨਦਾਨਾ ਇਹ ਐਨ ਠੰਡੀ ਕਰਕੇ ਪੀਂਦਾ ਉਹ ਮੈਨੂੰ ਬੜਾ ਚੰਗਾ ਲੱਗਾ ਗੱਲਾਂ ਬੜੀਆਂ ਸਾਫ਼ ਤੇ ਸੁਥਰੀਆਂ ਉਹਦਾ ਹਿਰਦਾ ਐਡਾ ਸਾਫ਼ ਲਓ ਜੀ ਹੁਣ ਪੂਰਨ ਸਿੰਘ ਸਾਰਾ ਕੁਛ ਤੋ ਇਸ ਕਰਕੇ ਉਹ ਕਹਿੰਦਾ ਜੀ ਸ਼ੇਰ ਮੁੰਨਿਆ ਸ਼ੇਰ ਨਹੀਂ ਹੁੰਦਾ ਤੇ ਇਸ ਕਰਕੇ ਉਹ ਜਿਹੜੇ ਸੀ ਉਹਨਾਂ ਨੂੰ ਮੈਂ ਸਾਰਿਆਂ ਨੂੰ ਸਮਝਾਇਆ ਮੈਂ ਕਿਹਾ ਯਾਰ ਤੂੰ ਸੁਰਗ ਲੈ ਲੈ ਤੂੰ ਨਾਮ ਜਪਿਆ ਕਰ ਚੰਗੀ ਥਾਂ ਕਿਉਂ ਸੁਰਗ ਚ ਕਹਿੰਦੇ ਜੀ ਉੱਥੇ ਮੈਂ ਬੋਰ ਹੋਣਾ ਮੈਂ ਕਿਹਾ ਚੀਮਾ ਸਾਹਿਬ ਕਿਉਂ ਹੁੰਦੇ ਤੇ ਸਾਰੇ ਗੁਟਕੇ ਫੜ ਕੇ ਬੈਠੇ ਹੋਣੇ। ਮੈਨੂੰ ਤੇ ਮੇਰੇ ਵਾਲੇ ਥਾਂ ਭੇਜੋ ਜਿੱਥੇ ਮੇਰੇ ਸਾਥੀ ਹੋਣ, ਮੈਂ ਜਰਾ ਐ ਸਾਰਾ ਮੌਜਾ, ਮੇਰਾ ਜਦੋਂ ਦਿਲ ਵੀ ਲੱਗੇ ਉੱਥੇ ਮੇਰਾ ਦਿਲ ਲੱਗਣਾ, ਮੈਂ ਬੋਰ ਹੋਣਾ। ਮੈਂ ਕਿਹਾ ਯਾਰ ਚੀਮਾ ਸਾਹਿਬ ਤੇਰੇ ਤੇ ਵਾਕਿਆ ਹੀ ਤੁਕ ਘੁੜਦੀ। ਸਵਰਗ ਬਾਸਨਾ ਬਾਂਚਿਆ, ਸਵਰਗ ਬਾਸਨਾ ਬਾਂਚਿਆ। ਉਹ ਕਹਿੰਦੇ ਯਾਰ ਧਰਮਰਾਜ ਨੇ ਇੱਕ ਵਾਰੀ ਰੱਬ ਨੇ ਨਾ ਧਰਮਰਾਜ ਦੀ ਪੇਸ਼ੀ ਪਾ ਲਈ। ਉਹ ਕਹਿੰਦੀ ਯਾਰ ਇੱਥੇ ਪੰਜਾਬ ਦੇ ਸਿੱਖਾਂ ਦਾ ਇੱਕ ਨਰਕ ਬਣਾਇਆ ਸੀ, ਉਹਦੇ ਮੈਂ ਗਿਆ, ਮੈਨੂੰ ਸ਼ਿਕਾਇਤ ਆਈ, ਉੱਥੇ ਤੁਸੀਂ ਪਹਿਰਾਦਾਰੀ ਕੋਈ ਨਹੀਂ ਰੱਖਿਆ। ਉਹ ਕਹਿੰਦੇ ਜੀ ਸਿੱਖਾਂ ਦੇ ਨਰਕ ਤੇ ਪਹਿਰਾ? ਕਹਿੰਦੀ ਜੀ ਉੱਥੇ ਪਹਿਰੇ ਦੀ ਲੋੜ ਨਹੀਂ ਹੈ। ਉਹ ਕਹਿੰਦੇ ਉਹ ਲਾਗੇ ਸਵਰਗ ਹੈ, ਸਾਰੇ ਉੱਧਰ ਚਲੇ ਜਾਣਗੇ ਟੱਪ ਕੇ ਬਾੜ। ਉਹ ਕਹਿੰਦੇ ਜੀ ਇਹ ਖਿਆਲ ਹੀ ਭੁੱਲ ਜਾਓ। ਰੱਬ ਗੁੱਸੇ ਚ ਆ ਗਿਆ, ਕਹਿੰਦਾ ਯਾਰ ਤੁਸੀਂ ਮੈਨੂੰ ਮਖੌਲ ਕਰਦੇ ਹੋ, ਮੇਰੇ ਬੰਦੇ ਹੋ ਕੇ ਤੁਸੀਂ ਉੱਥੇ ਪਹਿਰਾ ਛੱਡੋ, ਲਾਗੇ ਸਵਰਗ ਹੈ ਉਹਦੇ ਚਲੇ ਜਾਣਗੇ। ਉਹ ਕਹਿੰਦੇ ਨਹੀਂ ਜੀ ਕੋਈ ਨਹੀਂ ਜਾ ਸਕਦਾ, ਉੱਥੇ ਪਹਿਰੇ ਦੀ ਲੈੜ ਹੀ ਨਹੀਂ ਹੈ ਸੱਚੇ ਪਾਤਸ਼ਾਹ। ਕਹਿੰਦੇ ਕਿਉਂ? ਕਹਿੰਦੇ ਜਿਹੜਾ ਜਾਣ ਲੱਗਦਾ ਪਿਛਲੇ ਸਿੱਖ ਉਹਦੀਆਂ ਲੱਤਾਂ ਖਿੱਚ ਕੇ ਫਿਰ ਵਾਪਸ ਗਿਆ। ਤੋ ਸਿੱਖ ਕੌਮ ਨੇ ਕਦੀ ਤਰੱਕੀ ਨਹੀਂ ਕਰਨੀ, ਕੋਈ ਇਹਦੀਆਂ ਲੱਤਾਂ ਖਿੱਚਣ ਵਾਲੇ ਵਿੱਚ ਬੜੇ। ਕਿਸੇ ਮਾਰਗ ਚ ਕੋਈ ਸਿੱਖ ਨਿਕਲਿਆ ਨੀ ਤੇ ਪਿਛਲਿਆਂ ਨੇ ਉਹਦੀਆਂ ਲੱਤਾਂ ਖਿੱਚੀਆਂ ਨੇ। ਉਹ ਕਹਿੰਦੇ ਇੱਥੇ ਜੀ ਪਹਿਰੇ ਦੀ ਲੋੜ ਨਹੀਂ ਹੈ ਇੱਥੇ ਤੇ। ਉਹ ਕਹਿੰਦੇ ਉਹ ਮਹਾਰਾਜ ਉਹਨਾਂ ਨਾਲ ਉਸ ਵੇਲੇ ਨਾ ਅਸੈਂਬਲੀ ਹਰ ਵਾਰੀ ਟੁੱਟ ਜਾਂਦੀ ਸੀ ਪੰਜਾਬ ਚ। ਉਹਨਾਂ ਨੇ ਬੁਲਾਇਆ ਧਰਮਰਾਜ ਨੂੰ, ਕਹਿੰਦੇ ਬੁਲਾ ਜਾ ਰਹੇ ਨਾ ਸਾਰੀਆਂ ਪਾਰਟੀਆਂ ਨੂੰ, ਇਹਨਾਂ ਨਾਲ ਮੈਂ ਫੈਸਲਾ ਕਰਾਂ ਅੱਜ। ਇਹ ਸਿੱਖ ਇਹ ਅੱਛਾ, ਇਹਨਾਂ ਦੀ ਕੋਈ ਮੁਸਤਕਿਲ ਜਾਂ ਪਰਮਾਨੈਂਟ ਕੋਈ ਮੈਜੋਰਿਟੀ ਤੇ ਬੜੀ ਹੈ, ਭਾਰੀ ਅਸੈਂਬਲੀ ਬਦਲਦੀ ਰਹਿੰਦੀ ਇਹਨਾਂ ਦੀਆਂ ਸਾਰੀਆਂ ਵਜ਼ਾਰਤ ਵਗੈਰਾ। ਉਹ ਕਹਿੰਦੇ ਜੀ ਉਹ ਸਾਰੇ ਕਮਰਿਆਂ ਚ ਮੈਂ ਪੰਜਾਬੀ ਲਿਆਂਦੇ ਹੈ, ਤੁਸੀਂ ਜਾ ਕੇ ਦੇਖ ਲਓ ਜਿਹਨੂੰ ਜਿਸ ਪਾਰਟੀ ਨੂੰ ਤੁਸੀਂ ਦੇਣਾ ਰਾਜ। ਉਹ ਰੱਬ ਗਿਆ ਇੱਕ ਕਮਰੇ ਚ ਵੜਨ ਲੱਗਾ, ਅੱਗੇ ਸੁੱਕੇ ਜੇ ਮੂੰਹ ਤੇ ਆ ਭੂਸੜੀਆਂ ਜਿਹੀਆਂ ਡਰੈਸਾਂ ਕਮਿਊਨਿਸਟਾਂ ਦੀਆਂ ਪਾਈਆਂ, ਆ ਹੜਵਾ ਅੰਦਰ ਨੂੰ ਬੜੀਆਂ, ਉਹ ਉੱਥੇ ਉਹ ਬੈਠੇ ਕਾਮਰੇਡ। ਉਹ ਪਾਰਟੀ ਕਹਿੰਦੇ ਜੀ ਇਹ ਕੌਣ ਹੈ? ਕਹਿੰਦੇ ਜੀ ਇਹ ਕਮਿਊਨਿਸਟ ਪਾਰਟੀ ਹੈ ਪੰਜਾਬ ਦੀ। ਉਹ ਕਹਿੰਦੇ ਇਹਨਾਂ ਦਾ ਕੀ ਰਾਜ ਕਰਨਾ, ਇਹਨਾਂ ਦੀ ਤੇ ਸ਼ਕਲਾਂ ਹੀ ਹੈ ਜਿੱਦਾਂ ਫਿਟੇ ਮੂੰਹ ਸੁੱਕਣੇ ਪਾਈ ਹੁੰਦੀ। ਉਹਨਾਂ ਨੇ ਕਿਹਾ ਇਹ ਨੀ ਯਾਰ ਅੱਗੇ ਚੱਲ। ਅੱਗੇ ਇੱਕ ਹੋਰ ਪਾਰਟੀ ਦੇਖੀ ਲਾਲਿਆਂ ਦੀ, ਜਗਤ ਨਾਰਾਇਣ ਦੀ। ਉਹ ਕਹਿੰਦੀ ਯਾਰ ਇਹ ਵੀ ਚੰਗੇ ਆ ਪਰ ਇਹ ਪਾਰਟੀ ਨੀ ਰਾਜ ਕਰ ਸਕਦੀ। ਅੱਗੇ ਗਿਆ, ਉਹ ਕਹਿੰਦੀ ਯਾਰ ਆ ਬੜੀ ਖੁਸ਼ਬੂ ਆ ਰਹੀ ਹੈ ਇਸ ਕਮਰੇ ਚੋਂ। ਉਹ ਕਹਿੰਦੇ ਰੱਬ ਵੀ ਉਹਨੂੰ ਵੀ ਬੜੀ ਚੰਗੀ ਖੁਸ਼ਬੂ ਕਹਿੰਦੀ ਯਾਰ ਇਹ ਕਾਹਦੀ ਖੁਸ਼ਬੂ, ਇਹ ਕਿਹਨਾਂ ਦਾ ਕਮਰਾ? ਕਹਿੰਦਾ ਜੀ ਇਹ ਅੰਮ੍ਰਿਤਸਰ ਦੇ ਅਕਾਲੀਆਂ ਦਾ ਕਮਰਾ ਪੰਜਾਬ ਦਿਆਂ ਦਾ, ਇਹ ਕੜਾ ਪ੍ਰਸ਼ਾਦ ਦੀ ਖੁਸ਼ਬੂ ਆ ਰਹੀ ਹੈ ਅੰਦਰੋਂ। ਮਾਂ ਉਹ ਰੱਬ ਜਦੋਂ ਦੇਖਿਆ ਐਨ ਮੁੱਛਾਂ ਨੂੰ ਆ ਦਿੱਤੇ ਹਰ ਕਾ, ਉਹ ਕਹਿੰਦੇ ਯਾਰ ਆਹ ਅਕਾਲੀ ਪਾਰਟੀ ਹੈ ਇਹਨੂੰ ਰਾਜ ਦੇ ਦਿਓ। ਕਹਿੰਦੇ ਜੀ ਫਿਰ ਬਬਾਨ ਥਾਣੀ ਭੇਜ ਦੀ ਯਾਰ, ਰੁੱਖ ਥਾਣੀ ਥੱਲੇ ਮਾਤ ਲੋਕ ਚ। ਕਹਿੰਦੇ ਹਾਂ ਯਾਰ ਇਹ ਤਗੜੇ ਮੁਸ਼ਹਿਰਿਆਂ ਵਾਲੇ ਹੱਥ ਚ ਇਹਨਾਂ ਦੇ ਸਿਰੀ ਸਾਹਿਬਾਂ, ਇਹਨਾਂ ਨੂੰ ਸੁੱਟੋ ਥੱਲੇ, ਰਾਜ ਹੋਵੇ। ਉਹਨਾਂ ਨੂੰ ਬਬਾਨ ਚ ਪੜਾ ਕੇ ਤੇ ਉਹ ਥੱਲੇ ਨੂੰ ਭੇਜਿਆ। ਰੌਕਟ ਜੂੰ ਧਰਤੀ ਹਲਾ ਰਿਹਾ, ਸਾਡੀ ਅੱਧ ਚ ਸੀ। ਉਹ ਰੱਬ ਨੂੰ ਡੈਰੀ ਚਲੀ ਗਈ ਧਰਮਰਾਜ ਦੀ, ਮਹਾਰਾਜ ਉਹ ਰੌਕਟ ਵਾਪਸ ਮੋੜੋ। ਉਹ ਕਹਿੰਦੇ ਕਿਉਂ? ਉਹਨਾਂ ਨੂੰ ਵਾਪਸ ਮੋੜ ਲਈ ਯਾਰ ਉਹ ਪਾਰਟੀ ਠੀਕ ਹੈ। ਉਹ ਰੱਬ ਦੇ ਕੰਨ ਚ ਨਾ ਉਹਨੇ ਇੱਕ ਗੱਲ ਕਹੀ, ਉਹ ਰੱਬ ਕਹਿੰਦਾ ਵਾਕਿਆ ਯਾਰ ਇਹਨਾਂ ਨੂੰ ਮੋੜੋ। ਉਹ ਕਹਿੰਦੇ ਕਿਉਂ? ਉਹ ਕਹਿੰਦੇ ਜੀ ਇਸ ਪਾਰਟੀ ਨੂੰ ਵਾਪਸ ਮੋੜ ਲਓ ਛੇਤੀ ਨਾ। ਉਹ ਰੱਬ ਕਹਿੰਦਾ ਹਾਂ। ਤੇ ਉਹ ਗੱਲ ਵਿੱਚ ਵੀ ਪਤਾ ਕੀ ਸੀ? ਉਹ ਧਰਮਰਾਜ ਨੇ ਕਿਹਾ ਜੀ ਇਹਨਾਂ ਚ ਹੱਲੀ ਤੇ ਮੈਂ ਦਿਮਾਗ ਪਾਇਆ ਹੀ ਨਹੀਂ, ਮੈਂ ਤੇ ਦਿਮਾਗ ਪਾਉਣਾ ਭੁੱਲ ਗਿਆ, ਇਹਨਾਂ ਤੂੰ ਰਾਜ ਕਰ ਦਿਓ। ਇਸ ਕਰਕੇ ਇਹਨਾਂ ਦੇ ਨਾ ਨਰਕ ਤੇ ਪਹਿਰਾ ਨਾ ਕੁਛ ਇੱਕ ਦੂਸਰੇ ਨੂੰ। ਉਹ ਕਹਿੰਦੇ ਜੀ ਅਸੀਂ ਸਵਰਗ ਚ ਜਾ ਕੇ ਕਿਤੇ ਉਹ ਕਿਆ ਸਵਰਗ ਦਾਸ ਨਾ ਪਾਂਚਿਆ। ਇਹ ਸਾਰੇ ਹੀ ਸਿੱਖੀ ਚ ਬਾਬੇ ਨਾਨਕ ਨੇ ਪਹਿਲਾਂ ਹੀ ਵਾਰਾਂ ਤੋਂ ਵਧੀਕ ਸਲੋਕ ਲਿਖ ਦਿੱਤਾ ਹੈ। ਗਿਆਨ ਹੀ ਅਗਿਆਨ ਲੱਗਦੇ। ਗਿਆਨ ਕਹਿੰਦਾ ਤੁਸੀਂ ਇਹ ਤੇ ਅੰਧ ਵਰਤਾਰਾ ਕਰ ਲਈ, ਜੋ ਮੈਂ ਸ਼ਬਦ ਦੇ ਰਿਹਾ ਉਹਦੇ ਮੁਤਾਬਕ ਤੇ ਚੱਲਦੇ ਨਹੀਂ ਹੈ। ਇਹ ਤੇ ਬ੍ਰਹਮ ਹੂੰ ਕੋ ਕਹਿਆ ਨਾ ਮਾਨੇ, ਬਾਣੀ ਚਾਹੁੰਦਾ ਇਹਨਾਂ ਨੂੰ ਸਮਝਾਉਣ ਆ ਜਾਏ ਨਾ ਸਿੱਖਾਂ ਨੂੰ ਕੋਈ ਗਿਆਨ ਦੀ ਗੱਲ, ਬ੍ਰਹਮਾ ਵੀ ਆ ਜਾਊ ਨਾ, ਏਡਾ ਵੱਡਾ ਗਿਆਨਵਾਨ ਬੰਦਾ। ਮਹਾਰਾਜ ਦੀ ਬਾਣੀ ਚ ਲਿਖਿਆ ਬ੍ਰਹਮ ਹੂੰ ਕੋ ਕਹਿਆ ਨਾ ਮਾਨੇ, ਇਹਨਾਂ ਨਾ ਉਹਨਾਂ ਦਾ ਵੀ ਕਹਿਆ ਨੀ ਮੰਨਣਾ, ਕਿਉਂ ਗਿਆਨ ਇਲਮ ਆਲਮ ਔਰ ਬੇ ਅਮਲ ਆਲਮ, ਗਿਆਨਹੀਣ ਸੰਤ ਤੇ ਭਗਤੀਹੀਣ ਗਿਆਨੀ। ਜੇ ਕੋਈ ਗਿਆਨਵਾਨ ਬੰਦਾ ਇਹਨਾਂ ਚ ਲੈਕਚਰ ਆ ਰਹੀ ਹੈ, ਉਹ ਭਗਤੀ ਨਹੀਂ ਕਰੇਗਾ, ਨਾਮ ਨਹੀਂ ਜਪਦਾ। ਜੇ ਜਪਣ ਵਾਲਾ ਕੋਈ ਹੈ ਉਹਨੂੰ ਪਤਾ ਹੀ ਨਹੀਂ ਬਾਣੀ ਦੇ ਲਿਹਾਜ਼ ਨਾਲ ਕਿੱਦਾਂ ਜਪਣਾ, ਉਹ ਕੋਠਾਂ ਤੇ ਜੋੜ ਦੇ ਜਾਣਗੇ ਸੰਤ ਸਾਰੇ। ਇਸ ਕਰਕੇ ਗਿਆਨਹੀਣ ਅਗਿਆਨ ਪੂਜਾ ਅੰਧ ਵਰਤਾਰਾ ਭਾਉ ਦੂਜਾ, ਉਹ ਜਰਮਨੀ ਦੇ ਵਿੱਚ ਬੜੀ ਨੁਮਾਇਸ਼ ਲੱਗੀ, ਬੜੀ ਬੜੀ ਸਾਰੀ ਦੁਨੀਆਂ ਦੇ ਦਿਮਾਗ ਆਏ ਉੱਥੇ। ਉਹ ਗੋਰੇ ਬੜੇ ਹੈਰਾਨ, ਕਹਿੰਦੇ ਜੀ ਆ ਉੱਤੇ ਚਿੱਟਾ ਲੱਗੀਆਂ ਸੀ ਲੇਬਰ, ਇੱਕ ਦਿਮਾਗ ਦੇ ਉੱਤੇ ਚਿੱਟ ਲੱਗੀ $265 ਦਾ ਜੀ ਇਹ ਦਿਮਾਗ, ਬਾਕੀ ਬ੍ਰਿਟਿਸ਼ ਦੇ ਦਿਮਾਗ, ਹੋਰ ਅਮਰੀਕਾ ਚ, ਸਵਿਟਜ਼ਰਲੈਂਡ ਦੇ, ਸਵੀਡਨ ਦੇ, ਡੱਚ ਦੇ, ਸਾਰੇ ਦਿਮਾਗ ਪਏ ਦੁਨੀਆਂ ਦੀਆਂ ਕੌਮਾਂ ਦੇ। ਉਹਦੇ ਤੇ ਕਿਤੇ $60, ਕਿਤੇ $65, ਕਿਤੇ $70। ਉਹ ਕਹਿੰਦੇ ਉਹ ਯਾਰ ਆ ਇੱਕ ਪੰਜਾਬ ਦੇ ਸਿੱਖ ਦਾ ਦਿਮਾਗ ਹੈ, ਇਹ ਬੜਾ ਮਹਿੰਗਾ $265। ਉਹ ਜਿਹੜੇ ਮਾਰਕੀਟ ਵਾਲੇ ਸੀ ਉਹਨਾਂ ਨੂੰ ਪੁੱਛਣ ਲੱਗੇ ਯਾਰ ਇਹਦਾ ਏਡਾ ਮੁੱਲ ਕਿਉਂ, ਕਹਿੰਦੇ ਜੀ ਕਿਤੇ 500 ਮਾਰੋ ਬੰਦਾ ਤੇ ਉਹਦੇ ਚੋਂ ਇੱਕ ਦਿਮਾਗ ਮਿਲਦਾ, ਇਹ ਬੜਾ ਰੇਅਰਲੀ ਅਵੇਲੇਬਲ ਹੈ, ਇਸ ਕਰਕੇ ਇਹਦੀ ਉਮਰ ਹੈ। ਕਿਉਂ ਗਿਆਨ ਅਗਿਆਨ ਅਗਿਆਨ ਆ ਦੇਖੋ ਜਿਹਨਾਂ ਨਾਮ ਜਪਿਆ ਹੈ, ਜਿਹਨਾਂ ਦੀ ਭਗਤਾਂ ਦੀ ਸੰਤਾਂ ਦੀ ਸਾਡੇ ਕੋਲ ਬਾਣੀ, ਦੁਨੀਆਂ ਦਾ ਸਭ ਤੋਂ ਵੱਡਾ ਬ੍ਰਹਮ ਗਿਆਨ ਸਾਡੇ ਕੋਲ ਹੈ। ਪੋਥੀ ਪਰਮੇਸ਼ਰ ਇਹ ਅੱਜ ਕੱਲ ਦੇ ਸਿੱਖਾਂ ਨੇ ਬਣਾਇਆ, ਇਹ ਅੱਜ ਕੱਲ ਦੇ ਕੋਈ ਸਿੱਖ ਬਣਾ ਸਕਦਾ? ਇਹ ਇਹਨਾਂ ਦੇ ਆਸਰੇ ਅਸੀਂ ਜੀਨੇ ਹਾਂ। ਸਾਰੀ ਸਿੱਖ ਕੌਮ ਦੀ ਗਿਣਤੀ ਬਣਦੀ ਜਾਂਦੀ ਹੈ, ਕੁਆਲਿਟੀ ਨਿਲ ਹੁੰਦੀ ਜਾਂਦੀ, ਕੁਆਂਟਿਟੀ ਬਣਦੀ ਜਾਂਦੀ। ਉਹ ਵੋਟਾਂ ਦਾ ਫਾਇਦਾ ਕਿਹਨਾਂ ਨੂੰ ਹੈ? ਪੁਜਾਰੀਆਂ ਨੂੰ, ਜਿੰਨੇ ਸਿੱਖ ਵੱਜ ਜਾਣ, ਅੰਮ੍ਰਿਤ ਛੱਕ ਲੈਣ, ਜਿੰਨੇ ਨਾਲ ਸਿੱਖ ਰਖਾ ਲੈਣ, ਉਹਨਾਂ ਵੋਟਾਂ ਦਾ ਉਹਨਾਂ ਨੂੰ ਫਾਇਦਾ, ਆਮ ਸਿੱਖ ਨੂੰ ਤੇ ਕੋਈ ਫਾਇਦਾ ਨਹੀਂ। ਆਮ ਸਿੱਖ ਨੂੰ ਸਾਰਾ ਜਿਹੜਾ ਫਾਇਦਾ ਹੈ ਉਹ ਹੈ ਦੇ ਅੰਦਰ ਸੁੱਖ ਆ ਜਾਏ, ਅੰਦਰ ਹੀ ਬਾਬਾ ਨਾਨਕ ਆ ਜਾਏ, ਅੰਦਰ ਹੀ ਗੁਰਦੁਆਰਾ ਹੋ ਜਾਏ, ਸੁਖੀ ਹੋ ਜਾਏ, ਮਰਨ ਤੋਂ ਬਾਅਦ ਵੀ ਜਮਾਂ ਦੇ ਵਸ ਨਾ ਪਏ, ਉਹ ਸਭ ਤੋਂ ਵੱਡਾ ਗਿਆਨ ਸਾਡੇ ਕੋਲ ਹੈ। ਸਾਡੀ ਲਿਪੀ ਆਪਣੀ, ਅਸੀਂ ਪਿੱਛੇ ਟੇਪਾਂ ਰਿਲੀਜ਼ ਕਰ ਚੁੱਕੇ ਹਾਂ ਗੁਰਮੁਖੀ ਲਿਪੀ ਤੇ, ਦੁਨੀਆਂ ਦੀ ਸਭ ਤੋਂ ਵੱਡੀ ਲਿਪੀ ਗੁਰੂ ਨਾਨਕ ਦੀ ਇਹ ਲਿਪੀ ਹੈ ਗੁਰਮੁਖੀ ਲਿਪੀ, ਜਿਹਦੇ ਚ ਬ੍ਰਹਮ ਗਿਆਨ ਲਿਖ ਗਿਆ। ਔਰ ਆਮ ਦੀ ਹਾਲਤ ਕੁਆਲਿਟੀ ਘਟਦੀ ਜਾਊ, ਕੁਆਂਟਿਟੀ ਵੱਧਦੀ ਜਾਊ, ਕੀ ਹੁੰਦੂ ਜਾਊ? ਗਿਆਨ ਕਿਆ ਜਪ ਕਿਆ ਤਪ ਸੰਗੋ, ਸੰਜਮ ਪਤਾ ਕੀ ਹੈ? ਲੇਮੈਨ ਲੈਂਗੁਏਜ ਸੰਗਤ ਸੰਜਮ ਕਹਿੰਦੇ ਆ ਮਰਿਆਦਾ ਨੂੰ, ਜਾਂ ਬਾਹਰਲੇ ਭੇਖ ਨੂੰ, ਜਾਂ ਪੰਜਾਂ ਕਕਾਰਾਂ ਨੂੰ, ਜਾਂ ਬਾਹਰਲਾ ਸਾਰਾ ਸਿੱਖੀ ਦੇ ਭੇਖ ਨੂੰ ਜੋ ਸੰਜਮ ਕਰਨਾ ਹੈ ਉਹਨੂੰ ਸੰਜਮ ਕਿਹਾ ਮਹਾਰਾਜ ਕਹਿੰਦੇ, ਕਿਤੇ ਲੇਖੇ ਨਹੀਂ ਹੈ। ਕਿਆ ਜਪ ਕਿਆ ਤਪ ਸੰਜਮੋ, ਕਿਆ ਜਪ ਕਿਆ ਤਪ ਅੱਜ ਦਾ ਤੜਕੇ ਉੱਠ ਕੇ ਨਹਾਉਣਾ ਕੇਸੀ ਜਾਂ ਹੋਰ ਸਭ ਕੁਛ ਕਿਆ ਵਰਤ ਕਿਆ ਜਬ ਲਗ ਜੁਗ ਤੇ ਨਾ ਜਾਣੀਐ
ਜਬ ਲਗ ਜੁਗ ਤੇ ਨਾ ਜਾਣੀਐ
ਪਾਉ ਭਗਤ
ਭਗਵਾਨ
ਜਬ ਲਗ ਜੁਗ ਤੇ ਨਾ ਜਾਣੀਐ
ਪਾਉ ਭਗਤ ਭਗਵਾਨ
ਕਿਉਂ ਵਾਰ ਦੇ ਵਿੱਚ ਗੁਰੂ ਨਾਨਕ ਨੇ ਥੰਮ ਕੱਢ ਦਿੱਤਾ
ਪਾਉ ਭਗਤੇ ਕਰ ਨੀਚ ਸਦਾਏ ਪਾਉ ਭਗਤੇ ਕਰ ਨੀਚ ਸਦਾਏ ਪਾਉ ਨਾਨਕ
ਬਾਕੀ ਜੋ ਤੂੰ ਮਰਜ਼ੀ ਮਰਿਆਦਾ ਰਹਿਤ ਨਾਮਿਆਂ ਦੀ ਨਿਭਾਉਂਦਾ ਜਾ ਜੋ ਮਰਜ਼ੀ ਕਰਦਾ ਜਾ ਇਹ ਸਭ ਕੀ ਹੈ
ਕਿਆ ਜਪ ਕਿਆ ਤਪ ਸੰਜ ਮੋ
ਕਿਆ ਵਰਤ ਕਿਆ
ਕਿਸਨਾਨ ਕਿਆ ਵਰਤ ਕਿਆ ਕਿਸਨਾਨ
ਜਬ ਲਗ ਜੁਗ ਤੇ ਨਾ ਜਾਣੀਐ
ਜਬ ਲਗ ਜੁਗ ਤੇ ਨਾ ਜਾਣੀਐ
ਰਹਾਉ ਦੀ ਤੁੱਕ ਕਹਿੰਦੀ ਭਗਤੀ ਕੀ ਹੈ
ਰਮਈਆ ਦੁਨੀਆ
ਜਾਂ ਤੇ ਪਾਈਐ
ਪਰਮ
ਸ਼ਬਦ ਇੱਥੋਂ ਸ਼ੁਰੂ ਹੁੰਦਾ ਕਬੀਰ ਜੀ ਉਹਦਾ ਸ਼ਬਦ ਹੈ
ਸੁਰਗ ਬਾਸਨਾ ਬਾਂਚਿਆ ਬਾਸਨਾ ਬਾਂਚਿਆ
ਦਰੀਏ ਨੰਨਰ
ਕੇ ਵਾਸ ਦਰੀਏ ਨੰਨਰ ਕੇ ਵਾਸ
ਇਹ ਸ਼ਬਦ ਚੌਂਕੀ ਦਾ ਅਖੀਰਲਾ ਸ਼ਬਦ ਹੈ ਤੇ ਆਓ ਤਤ ਵਸਤੂ ਨਾਲ ਜੁੜੀਏ ਉਹ ਤਤ ਵਸਤੂ ਰਹਾਉ ਦੀ ਤੁਕ ਚ ਹੈ ਰਮਈਆ
ਜਾਂ ਤੇ ਪਾਈਐ ਪਰਮ ਨਿਧਾਨ ਜਾਂ ਤੇ ਪਾਈਐ ਪਰਮ ਨਿਧਾਨ
ਸੁਰਗ ਬਾਸਨਾ
ਬਾਸਿਆ
ਕਰਨਾ ਸੋ ਕਰ ਰਿਹਾ ਤੂੰ ਰਾਮ ਨਾਲ ਭਗਤੀ ਕਰ ਰਹੀ ਕਹਿ ਉਹਦੀ ਡਿਊਟੀ ਹੈ
ਹੋ ਨਾ ਹੈ ਸੋ ਹੋਈ ਹੈ ਹੋ ਨਾ ਹੈ ਸੋ ਹੋਈ ਹੈ ਮਨ ਹੈ ਨਾ ਠੀਕ ਹੈ ਮਨ ਹੈ ਨਾ ਠੀਕ ਹੈ
ਸਮਾਉਣ ਲੱਗੀ ਰਹਾਉ ਦੀਆਂ ਤੁਕਾਂ ਉਤਲੀਆਂ ਚੋਟੀ ਦੀਆਂ ਤੁਕਾਂ ਕੋਈ ਆਸ ਨਾ ਰੱਖੀ ਕੀ ਕਰੀ ਰਹਾਉ ਦੀ ਤੋ ਕਾਈ ਰਮਈਆ
ਜਾਂ ਤੇ ਪਾਈਐ ਪਰਮ ਨਿਧਾਨ
ਰਹਾਉ ਕਿਆ ਜਪ ਕਿਆ ਤਪ ਸੰਜਮੋ
ਵਰਤ ਕਿਆ ਕਿਸਨਾਨ ਕਿਆ ਵਰਤ ਕਿਆ ਕਿਸਨਾਨ
ਜਬ ਲਗ ਜੁਗ ਤੇ ਨਾ ਜਾਣੀਐ
ਇਹ ਜਬ ਲਗ ਜੁਗ ਤੇ ਨਾ ਜਾਣੀਐ ਪਾਉ ਭਗਤੇ ਭਗਵਾਨ
ਦੁੱਖ ਵੇਲੇ ਘਬਰਾਈ ਨਾ ਤੇਰੇ ਕੋਲ ਬਹੁਤ ਤੂੰ ਅਮੀਰ ਹੋ ਜਾਏ, ਬੜੀ ਜਾਇਦਾਦ ਹੋ ਜਾਏ, ਨਾ ਤੂੰ ਉਹਦੇ ਚ ਫੁੱਲਿਆ ਫਿਰੀ ਕਿਤੇ, ਕਿਉਂਕਿ ਇਹ ਸਭ ਕੁਛ ਨਾ ਹੋਣਾ ਜਾਂ ਹੋਣਾ ਇੰਨੀਆਂ ਚੀਜ਼ਾਂ ਕਿ ਤੇਰੀ ਵਿਧੀ ਦੇ ਤੇਰੀ ਜੋ ਕਿਸਮਤ ਚ ਲਿਖਿਆ ਨਾ ਉਹਦੇ ਮੁਤਾਬਕ ਹੋਣਾ, ਇਹ ਬਹੁਤਾ ਘਾਬਰੀ ਨਾ ਸੰਪੇ ਦੇਖ ਨਾ ਹਰ ਸੰਪੇ ਕਹਿੰਦੇ ਮਾਲ ਮਤੇ ਨੂੰ ਭਾਈ ਸੰਪੇ
ਦੇਖ ਨਾ ਹਰ
ਬਿਪਤ ਦੇਖ ਨਾ
ਰੋਏ ਬਿਪਤ ਦੇਖ ਨਾ ਰੋਏ
ਆਹ ਉੱਚ ਚੋਟੀ ਦਾ ਬ੍ਰਹਮ ਗਿਆਨ ਦੇ ਰਿਹਾ ਹੈ ਸ਼ਬਦ ਜਿਉ ਸੰਪੈ ਕਿਉ ਬਿਪਤ ਹੈ
ਜਿਉ ਸੰਪੈ ਕਿਉ ਬਿਪਤ ਹੈ
ਬਿਦ ਨਿਰਤਿਆ ਸੋ ਹੋਏ ਹੁੰਦਾ ਜਾਂ ਮਿਲ ਜਾਂਦੀ ਤੂੰ ਰਾਜ ਦੇਵੇ ਤਾਂ ਕਵਨ ਵਡਾਈ ਭੀਖ ਮੰਗਾਵੇ ਤਾਂ ਕਿਆ ਕੱਟ ਜਾਈ ਜੇ ਤਖਤ ਮਸਾਲੇ ਤਾਂ ਦਾਸ ਤੁਮਾਰੇ ਭੀਖ ਮੰਗਾਵੇ ਜੇ ਘਾਸ ਵਡਾਵੇ ਕੇ ਤੱਕ ਬੋਲਾ ਪਰ ਇੱਕ ਕੰਮ ਨਾ ਛੱਡੀ ਰਮਈਆ ਜੋ ਕੁਛ ਹੋਣਾ ਹੈ ਇਸ ਹਿਰਦੇ ਦੇ ਅੰਦਰ ਹੋਣਾ ਹੈ, ਸ਼ਾਂਤੀ ਆਉਣੀ ਹੈ, ਰੱਬ ਮਿਲਣਾ ਹੈ, ਸਭ ਕੁਛ ਸੰਤਨ ਹਿਰਦੇ
ਮਝਾਰੇ
ਸੇਵਕ ਸੋ ਸੇਵਾ ਭਰੇ
ਸੇਵਕ ਸੋ ਸੇਵਾ ਭਰੇ
ਜਹ ਕਟ ਪਸੈ ਮੁਰਾਰੇ
ਜਹ ਕਟ ਪਸੈ ਮੁਰਾਰੇ
ਕਹਿ ਕਬੀ ਅਬ ਜਾਣਿਆ
ਕਬੀ ਅਬ ਜਾਣਿਆ
ਸੰਤਨ ਹਿਰਦੇ ਸਤਿਗੁਰ ਕਾ ਮਨ ਮੰਨੇ
ਸਤਿਗੁਰ ਕਾ ਮਨ ਮੰਨੇ ਸਤਿਗੁਰ ਕਾ ਮਨ ਮੰਨੇ ਸਤਿਗੁਰ ਕਾ ਮਨ ਮੰਨੇ
ਜਾਂ ਸਤਿਗੁਰ ਕਾ ਮਨ
ਮੰਨੇ
ਤਾਂ ਪਾਪ ਕਸਮਲ ਭੰਨੇ ਇਹ ਚਾਲ ਨਿਰਾਦੀ ਗੁਰਮ ਕਿਆ ਸੁਣ ਮਨ ਭਿੰਨੇ
ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ
ਜਿਸ ਪਿਛੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਧਰ ਨਾਮ ਲਿਆ ਮੈਂ ਧਾਰੇ, ਸਭ ਥਾਣੀ ਹੋਏ ਸਹਾਇ। ਦਸਵਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਣੀ ਹੋਏ ਸਹਾਇ। ਪੋਥੀ ਪਰਮੇਸ਼ਰ ਕਾ ਥਾਨ, ਸਾਧ ਸਮੇਂ ਦਾ ਹੈ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ। ਸਮਝੇ ਸੁਝੇ ਪੜ ਪੜ ਦੂਜੇ, ਅੰਤ ਨਿਰੰਤਰੇ ਸਾਚਾ ਸੱਚ ਜੇ ਉਰੇ ਫੁਰਮਾਇਆ। ਕਿਉਂ ਇਹ ਤੂੰ ਬੋਲੋ ਹੱਟੀਏ, ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਕੇ ਪੰਜ ਪਿਆਰੇ, ਜੇ ਕੋ ਜੀਉ ਕਹੇ ਮਨਾ ਕੋ, ਜਮ ਕੀ ਤਲਬ ਨਾ ਹੋਈ ਪਿਆਰੇ। ਦਇਆ ਸਿੰਘ ਜੀਓ, ਧਾਰੂ ਸਿੰਘ ਜੀਓ, ਹਿੰਮਤ ਸਿੰਘ ਜੀਓ, ਸਾਰਿਕ ਸਿੰਘ ਜੀਓ, ਮੋਹਕਮ ਸਿੰਘ ਜੀਓ, ਚਾਰ ਸਾਹਿਬਾਜੇ, ਅਜੀਤ ਸਿੰਘ ਜੀਓ, ਜੁਝਾਰਾ ਸਿੰਘ ਜੀਓ, ਜੋਰਾਵਰ ਸਿੰਘ ਜੀਓ, ਫਤਿਹ ਸਿੰਘ ਜੀਓ, ਦੀਖਿਆ ਆਪ ਬੁਝਾਇਆ, ਸਿਰਤੀ ਸੱਚ ਸੁਨੇਹੋ, ਤਿਲ ਕੋ ਕਿਆ ਉਪਦੇਸੀਆ, ਜਿਨ ਗੁਰੂ ਨਾਨਕ ਦੇਹੋ, ਪੂਰੇ ਗੁਰ ਕੀ ਪੂਰੀ ਦੀਖਿਆ। ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਆਖ ਆਖੈ ਸ਼ਬਦ ਪਾਠੈ ਅਰਧ ਗੁਰ ਜਿਨਾ, ਨਾਨਕ ਨਾਮ ਨਾਮ ਜਪ ਜਪਿਆ, ਅੰਤਰ ਬਾਹਰ ਰੰਗ ਗੁਰ ਪੂਰੇ ਉਪਦੇਸਿਆ। ਨਰਕ ਨਸਾਧ ਸੰਗ ਖਤਰੀ ਬ੍ਰਾਹਮਣ ਸੂਦ ਵੈ, ਉਹ ਜਾਪੈ ਹਰ ਮੰਤਰ ਜਪੈਣੀ, ਸਤਿਗੁਰ ਸਭਨਾ ਦਾ ਭਲਾ ਮਨਾਏਗਾ। ਨਾਨਕ ਨਾਮ ਨੇ ਚੜ੍ਹਦੀ ਕਲਾ, ਤੇ ਭਾਣੇ ਸਰਬਤ ਕਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਮੇ ਆਵ ਕੋਣੇ ਧਰੇ, ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖ ਬਿਖ ਖਾਈ, ਮਾਇਆ ਮੋਹ ਪਰਮ ਪੈ ਪੂਰੇ, ਸੁਤ
ਮੈਂ ਆਪਣਾ ਗੁਰ ਪੂਛ ਦੇਖਿਆ, ਅਵਰ ਨਾਹੀ ਥਾਂ, ਭੂਲਾ ਮਨ ਸਮਝੇ ਗੁਰ ਸ਼ਬਦੀ, ਪਿਊ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਭੈਰੋਂ ਮਹੱਲਾ ਪੰਜਵਾਂ, ਕਾਰਨ ਕਾਰਨ ਸਮਰੱਥ ਗੁਰ ਮੇਰਾ, ਜੀ ਪ੍ਰਾਣ ਸੁਖਦਾਤਾ ਨੇਰਾ। ਭੈ ਭੰਜਨ ਅਬਨਾਸੀ ਰਾਏ, ਦਰਸ਼ਨੇ ਦੇਖੇ ਐ ਸਭ ਦੁੱਖ ਜਾਏ, ਕਾਰਨ ਕਾਰਨ ਸਮਰੱਥ ਗੁਰ ਮੇਰਾ, ਜੀਆ ਪ੍ਰਾਣ ਸੁਖਦਾਤਾ ਨੇਰਾ। ਤਹਿ ਭੰਜਨ ਅਬਨਾਸੀ ਰਾਏ, ਦਰਸ਼ਨੇ ਦੇਖੇ ਐ ਸਭ ਦੁੱਖ ਜਾਏ, ਜੋਤ ਕਤ ਪੇਖੂ ਤੇਰੀ ਸਰਣਾ, ਬਲੈ ਬਲੈ ਜਾਈ ਸਤੇ ਗੁਰ ਚਰਣਾ। ਰਹਾਓ ਜਤ ਕਤ ਪੇਖੂ ਤੇਰੀ ਸਰਣਾ, ਬਲੈ ਬਲੈ ਜਾਈ ਸਤੇ ਗੁਰ ਚਰਣਾ। ਰਹਾਓ ਪੂਰਨ ਕਾਮ ਮਿਲੇ ਗੁਰਦੇਵ, ਸਭੇ ਫਲਦਾਤਾ ਨਿਰਮਲ ਸੇਵ,
ਕਰ ਗਹਿ ਲੀਨੇ ਆਪਣੇ ਦਾਸ ਰਾਮ ਨਾਮ ਰੇਦ ਦਿਓ ਨਿਵਾਸ ਸਦਾ ਆਨੰਦ ਨਾਹੀਂ ਕਿਛ ਸੋਗ ਦੁਖ ਦਰਦ ਨਾ ਵਿਆਪੇ ਰੋਗ ਸਭ ਕਿਛ ਤੇਰਾ ਤੂੰ ਕਰਨੇ ਹਾਰ ਪਾਰ ਬ੍ਰਹਮ ਗੁਰ ਅਗਮ ਆਪਾਰ ਨਿਰਮਲ ਸੋਭਾ ਅਚਰਜ ਬਾਣੀ ਪਾਰ ਬ੍ਰਹਮ ਪੂਰਨ ਮਨੇ ਭਾਣੀ ਜਲੇ ਥਲੇ ਮਹੀਲੇ ਰਵਿਆ ਸੋਏ ਨਾਨਕ ਸਭ ਕਿਛ ਪ੍ਰਭ ਤੇ ਹੋਏ ਨਿਰਮਲ ਸੋਭਾ ਅਚਰਜ ਬਾਣੀ ਪਾਰ ਬ੍ਰਹਮ ਪੂਰਨ ਮਨੇ ਭਾਣੀ ਜਲ ਥਲ ਮਹੀਲ ਰਵਿਆ ਸੋਏ ਨਾਨਕ ਸਭ ਕਿਛ ਪ੍ਰਭ ਤੇ ਹੋਏ ਜਾਤ ਕਤ ਪੇਖੂ ਤੇਰੀ ਸਰਣਾ ਬਲੇ ਬਲੇ ਜਾਈ ਸਤੇ ਗੁਰ ਚਰਣਾ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਹੈ
ਸ਼ਬਦ ਹੈ ਰਹਾਉ ਦੀ ਤੁਕ ਹੈ। ਇਹ ਸ਼ਬਦ ਅਸੀਂ ਕਿਉਂ ਲਿਆ ਹੈ ਅੱਜ? ਇਹ ਸ਼ਬਦ ਇਸ ਕਰਕੇ ਲਿਆ ਹੈ ਕਿ ਸਾਰੀ ਬਾਣੀ ਨਾ ਦੇਹ ਅਭਿਆਸ ਨਹੀਂ ਮੰਨਿਆ, ਦੇਹ ਉੜਾਤੀ ਹੈ, ਨਾ ਦੇਹ ਸ਼ਬਦ ਦੀ, ਨਾ ਦੇ ਸਤਿਗੁਰੂ ਦੀ, ਨਾ ਦੇ ਫਿਰ ਰਹਿੰਦੀ ਹੈ ਜਪਣ ਵਾਲੇ ਦੀ। ਇਸ ਕਰਕੇ ਇਹ ਸ਼ਬਦ ਐਸਾ ਸਿੱਧਾ ਗਿਆਨ ਦਿੰਦਾ ਹੈ ਕਿ ਕੰਨਾਂ ਨੂੰ ਹੱਥ ਲਾਓ, ਕੋਈ ਦੇਹਧਾਰੀ ਗੁਰੂ ਨਾ ਕਰਿਓ, ਉਹ ਗੁਰੂ ਕਰੋ ਜਿਹਦਾ ਆਪਣਾ ਦੇਹ ਅਭਿਆਸ ਟੁੱਟਾ ਹੋਵੇ। ਉਹ ਦੇਹ ਚ ਨਾ ਹੋਵੇ, ਦੇਖਣ ਨੂੰ ਦੇਹ ਹੋਵੇ ਪਰ ਅੰਦਰ ਉਹ ਸ਼ਬਦ ਰੂਪ ਸ਼ਬਦ ਜਪ 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 ਹਰ 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 ਹੋ ਬੰਤੀ। ਹੁਣ ਇੱਥੇ ਰਹਾਉ ਦੀ ਤੁਕ ਹੈ ਸੱਜਣ ਸਹੀ ਨਾਲ ਮੈਂ, ਤੇ ਸੱਜਣ ਹੈ ਕੀ ਹੈ? ਤੇਰਾ ਕੀਤਾ ਜਾਤੋ ਨਾਹੀ, ਸਾਰਾ ਬ੍ਰਹਮ ਗਿਆਨ ਕਲੋਜ਼ ਕਰਕੇ 1429 ਸਫੇ ਤੇ ਜਾ ਕੇ ਮਹਾਰਾਜ ਨੇ ਸਲੋਕ ਦਿੱਤਾ ਮਹੱਲੇ ਪੰਜਵੇਂ ਨਾ, ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਯੋਗ ਮੈਨੂੰ ਇਹ ਗਿਆਨ ਤੂੰ ਕੀਤਾ ਹੈ ਸਾਰਾ, ਮੈਂ ਇਹਦੇ ਕਾਬਲ ਨਹੀਂ ਸੀ। ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਯੋਗ ਕੀਤੋ ਹੀ, ਮੈਨੂੰ ਤੇ ਯੋਗ ਗਿਆਨ ਦਿੱਤਾ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ। ਪਰ ਇਹ ਗਿਆਨ ਦਾ ਸੋਮਾ ਕੌਣ ਸੀ? ਤਰਸ ਪਿਆ ਮਾਰਮਤ ਹੋਈ, ਸਤਿਗੁਰ ਸੱਜਣ ਮਿਲਿਆ। ਬਾਬੇ ਨਾਨਕ ਨੂੰ ਹੀ ਸਾਰੀ ਬਾਣੀ ਚ ਸੱਜਣ ਕਿਹਾ ਹੈ। ਔਰ ਬਾਬਾ ਨਾਨਕ ਆਪਣੀ ਬਾਣੀ ਚ ਸੱਜਣ ਕਿਹਨੂੰ ਕਹਿੰਦਾ ਹੈ? ਉਹ ਜੋ ਸਤਿਗੁਰ ਸਰੂਪ ਰੱਬ ਦਾ ਉਹਨਾਂ ਦੇ ਅੰਦਰ ਆਇਆ ਸੀ। ਇਸ ਕਰਕੇ ਗੁਰੂ ਨਾਨਕ ਆਪਣੇ ਆਪ ਦੀ ਦੇਹ ਨੂੰ ਸਤਿਗੁਰੂ ਸੱਜਣ ਨਹੀਂ ਕਹਿ ਸਕਦੇ। ਆਪਣੀ ਬਾਣੀ ਦੇ ਵਿੱਚ ਆਪਣੇ ਆਪ ਨੂੰ ਦੇਹ ਨੂੰ ਉਹ ਕਦੀ ਨਹੀਂ ਸੱਜਣ ਕਹਿ ਸਕਦੇ। ਇੱਥੋਂ ਸਾਬਤ ਹੁੰਦਾ ਰਹਾਉ ਦੀ ਤੁਕ ਤੋਂ, ਮਹੱਲੇ ਪਹਿਲੇ ਦਾ ਸ਼ਬਦ ਹੈ, ਉਹ ਕਿਸੇ ਐਸੀ ਚੀਜ਼ ਨੂੰ ਸਤਿਗੁਰੂ ਕਹਿ ਰਹੇ ਆ ਜਿਹੜੀ ਉਹਨਾਂ ਦੇ ਨਾਲ ਸੀ, ਔਰ ਉਹੋ ਹੀ ਮਰਨ ਤੋਂ ਬਾਅਦ ਉਹਨਾਂ ਦੀ ਦੇਹ ਵੀ ਉੱਥੇ ਰਹਿ ਜਾਈ, ਲੇਕਿਨ ਉਹ ਨਾਲ ਕਿਹਦੇ ਗਏ? ਉਹ ਜਿਹੜਾ ਸੱਜਣ ਸੀ, ਜਿਹੜਾ ਕਿ ਚਲਦਿਆਂ ਨਾਲ ਚੱਲਣ, ਉਹ ਜਿਹੜਾ ਸਤਿਗੁਰੂ ਸਰੂਪ ਹੈ, ਜੋ ਜੋਤ ਸਰੂਪ ਹੈ ਸਤਿਗੁਰੂ, ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਏ। ਇਸ ਕਰਕੇ ਨਾਨਕ ਦੇ ਅੰਦਰ ਪਹਿਲਾਂ ਉਸ ਦੇਹੀ ਅੰਦਰ ਉਹ ਜੋਤ ਆਈ ਸਤਿਗੁਰੂ ਦੀ, ਉਹ ਗਾਂਹ ਤੋਂ ਗਾਂਹ ਵਰਤਦੀ ਗਈ। ਉਹ ਜਿਹੜੀ ਜੋਤ ਹੈ ਉਹਨੂੰ ਸਤਿਗੁਰੂ ਕਿਹਾ ਹੈ ਸਾਡੀ ਸਾਰੀ ਗੁਰਬਾਣੀ ਚ। ਉਹ ਜਿਹੜੀ ਜੋਤ ਹੈ ਉਹ ਗੁਰੂ ਨਾਨਕ ਦੇ ਅੰਦਰ ਪੂਰਨ ਜੋਤ ਜਗੇ ਘੱਟ ਮੈਂ, ਉਹ ਗੁਰੂ ਨਾਨਕ ਗੁਰੂਆਂ ਦੇ ਵਿੱਚ ਸਾਰਿਆਂ ਚੋਂ ਨੌਵਾਂ ਗੁਰੂਆਂ ਤੱਕ ਉਹ ਜੋਤ ਰਹੀ, ਔਰ ਉੱਥੋਂ ਬਾਅਦ ਉਹ ਫਿਰ ਜੋਤ ਜੋਤ ਸਮਾ ਗਈ। ਦਸਵਾਂ ਗੁਰੂ ਉਸ ਜੋਤ ਦਾ ਲੈਣ ਵਾਲਾ ਨਹੀਂ, ਕਿਉਂਕਿ ਉਹਦੇ ਕੋਲ ਸਾਰੀ ਬਾਣੀ ਚ ਉਹਦੇ ਕੋਲ ਨਾਨਕ ਦੀ ਛਾਪ ਹੈ ਨਹੀਂ ਕਿਤੇ ਵੀ। ਉਹ ਕਿਸੇ ਹੋਰ ਕੰਮ ਆਏ ਸੀ, ਔਰ ਜਿਹੜੇ ਕੰਮ ਆਏ ਸੀ ਉਸੇ ਦੀਆਂ ਅੱਜ ਅਸੀਂ ਉਹ ਟੇਪਾਂ ਰਿਲੀਜ਼ ਕਰ ਰਹੇ ਹਾਂ, ਤਾਂ ਕਿ ਉਹ ਵਿਸਾਖੀ ਦਾ ਦਿਹਾੜਾ ਯਾਦ ਰਹੇ ਸਾਰੇ ਸਿੰਘਾਂ ਨੂੰ, ਉਹ ਕਾਹਦੇ ਕੰਮ ਲਈ ਆਏ ਸੀ। ਸੋ ਇੱਥੇ ਸਾਨੂੰ ਸਤਿਗੁਰੂ ਦੀ ਜਿਹੜੀ ਪਦਵੀ ਪਦਵੀ ਜਾਂ ਜਿਹੜਾ ਸੱਜਣ ਸਾਡਾ ਹੈ ਸਾਰੀ ਬਾਣੀ ਚ, ਉਹਨੂੰ ਕਿਹਨੂੰ ਕਿਹਾ? ਬਾਬਾ ਨਾਨਕ ਆਪਣੇ ਆਪ ਨੂੰ ਸੱਜਣ ਨਹੀਂ ਲਿਖ ਸਕਦਾ, ਇੱਥੇ ਜੇ ਲਿਖ ਜਾਏ ਤੇ ਸ਼ਬਦ ਹਉਮੈ ਚ ਹੋ ਜਾਂਦਾ। ਇਸ ਕਰਕੇ ਮਹੱਲੇ ਪਹਿਲੇ ਦਾ ਸ਼ਬਦ ਹੈ ਰਹਾਉ ਦੀ ਤੁਕ ਹੈ, ਉਹਨਾਂ ਦੇ ਅੰਦਰ ਜੋ ਸਤਿਗੁਰੂ ਜੋਤ ਆਈ ਸੀ ਉਹ ਉਹਨਾਂ ਦੇ ਨਾਲ ਆ। ਕਹਿੰਦੇ ਅਸਲ ਉਹ ਸੱਜਣ ਹੈ ਜਿਹੜਾ ਕਿ ਜਿੱਥੇ ਫਿਰ ਲੇਖਾ ਹੁੰਦਾ ਹੈ ਉੱਥੇ ਉਹ ਜੋਤ ਹਾਜ਼ਰ ਹੁੰਦੀ ਹੈ, ਜੋਤ ਸਰੂਪ ਚੋਂ ਦੇਹ ਨਹੀਂ ਹੁੰਦੀ ਉਸ ਵੇਲੇ। ਇਸ ਕਰਕੇ ਜਿਹੜੇ ਦੇਹੀਆਂ ਗੁਰੂ ਧਾਰਦੇ ਨੇ ਉਹ ਤੇ ਜੀਂਦਿਆਂ ਨੂੰ ਛੱਡ ਜਾਂਦੇ। ਨਾਨਕ ਕੱਚੜਿਆਂ ਸੀ ਤੋੜ ਢੂੰਡ, ਫਿਰ ਆ ਗਿਆ ਸੱਜਣ, ਢੂੰਡ ਸੱਜਣ ਸੰਤ ਨਾਲ ਆ ਗਿਆ, ਜਿਸ ਸੰਤ ਦੇ ਅੰਦਰ ਉਹ ਸੱਜਣ, ਢੂੰਡ ਸੱਜਣ ਸੰਤ ਪੱਕਿਆਂ, ਉਹ ਤੇ ਜੀਂਦਿਆਂ ਛੱਡ ਜਾਂਦੇ, ਉਹ ਮੋਇਆਂ ਨੂੰ ਨਹੀਂ ਛੱਡ ਸਕਦਾ ਅਗਲਾ। ਆਹ ਹੈ ਦੇਹਧਾਰੀ ਗੁਰੂ, ਔਰ ਜੋ ਅੱਜ ਕੱਲ ਰਾਧਾ ਸਵਾਮੀ ਜਾਂ ਨਾਮਧਾਰੀਆਂ ਜਾਂ ਹੋਰ ਆ ਨਿਰੰਕਾਰੀਆਂ ਜਾਂ ਸਾਰਿਆਂ ਨੂੰ ਇਹ ਦੇਹਾਂ ਚ ਸਾਡੀ ਸਿੱਖੀ ਭੱਜ ਰਹੀ ਹੈ, ਜਾਂ ਗੁਰੂ ਗ੍ਰੰਥ ਸਾਹਿਬ ਨੂੰ ਦਸਾਂ ਗੁਰੂਆਂ ਦੀ ਜੋਤ ਜੀ, ਜਾਂ ਕਾਗਜ਼ਾਂ ਦੇ ਵਿੱਚ ਹੀ ਜੋਤ ਵਾੜੀ ਜਾਂਦੇ ਆ, ਉਹ ਜੋਤ ਕੋਈ ਐਡੀ ਵੱਡੀ ਚੀਜ਼ ਹੈ? ਉਹ ਸੱਜਣ ਰੂਪ ਹੈ, ਉਹੀ ਨਾਲ ਜਾਣੀ ਹੈ ਸਾਰੀ। ਇਹ ਕਾਗਜ਼ ਨਾਲ ਜਾਣੇ ਸਾਡੇ ਨਾ ਗ੍ਰੰਥ, ਨਾ ਗ੍ਰੰਥ ਗ੍ਰੰਥ ਹੀ ਹੈ, ਇਹ ਪੋਥੀ ਹੈ, ਇਹ ਗਿਆਨ ਰੂਪ ਹੈ। ਇਸ ਕਰਕੇ ਜਿਹੜੀ ਜੋਤ ਦਾ ਜ਼ਿਕਰ ਇਸ ਰਹਾਉ ਚ ਹੋ ਰਿਹਾ, ਔਰ ਇਸ ਸ਼ਬਦ ਐਡਾ ਉੱਚਾ ਹੈ,
महाराज ने इस शब्द दे विच देह अभ्यास खत्म कर दिता। इस करके बड़े ध्यान नाल शब्द लेना, क्योंकि अज की जिहड़ी पौड़ी है उहदे च भी सारा ही देह अल इशारा करके भी जो देहां दे उत्ते काम हो रहा है वह महाराज सदा ही उस पौड़ी दे विच सानू ज्ञान दे रहे ने। अज वो पौड़ी इको पौड़ी लाउणी है, लेकिन उहदे विच जिहड़ी सारी जिस दुआले थीम दे जिस सारे थीसस जां जिहड़ा पौड़ी उह कह रही है की कह रही है ਉਹਦਾ ਲੁੱਬੇ ਲੁਬਾਬ ਉਹਦਾ ਸਾਰਾ ਜਿਸਟ ਉਹਦਾ ਤੱਤ ਵਸਤੂ ਮਹਾਰਾਜ ਨੇ ਇਸ ਸ਼ਬਦ ਚ ਰੱਖ ਦਿੱਤਾ। ਇਸ ਕਰਕੇ ਪਹਿਲਾਂ ਸ਼ਬਦ ਇਹ ਲੈ ਕੇ ਫਿਰ ਸਲੋਕ ਤੇ ਪੌੜੀ ਲਾਵਾਂਗਾ। ਸੱਜਣ ਸੱਜਣ ਨਾਲੇ ਮੈਂ ਹੈ ਨਾਲ ਮੈਂ ਨੀ ਨਾਲੇ ਮੈਂ ਜੋ ਚੱਲਦਿਆਂ ਨਾਲੇ ਚੱਲਣ ਨੇ ਜੋ ਨਾਲ ਹੀ ਮੇਰੇ ਫਿਰ ਜਾਂਦੇ ਆ। ਸੱਜਣ ਉਹ ਆਪ ਵੀ ਮਰ ਜਾਂਦੇ ਆ। ਚੇਲੇ ਵੀ ਸਾਰੇ ਤੁਹਾਨੂੰ ਦੱਸਿਆ ਸੀ ਨਾ ਪਿਛਲੀ ਟੇਪ ਚ ਵੀ ਉਹ ਸੱਪ ਵਾਂਗੂ ਲੇਖਾ ਦਿੰਦੇ ਆ, ਕੀੜੇ ਆਉਣਾ ਆਲੇ ਦੁਆਲੇ ਸਾਰੇ। ਛੇਵੀਂ ਪਾਤਸ਼ਾਹੀ ਨੇ ਜਿਹੜਾ ਦ੍ਰਿਸ਼ ਦਿਖਾਇਆ ਸੀ ਦਰੀਏ ਮਾਰ ਦੇ ਰੰਗਾਂ ਤੋਂ, ਉਹਨਾਂ ਨੂੰ ਆਪ ਲੇਖਾ, ਕਿਉਂਕਿ ਇਸ ਵੇਲੇ ਜਿਹੜਾ ਗੁਰਮੰਤਰ ਦਿੰਦੇ ਸਾਰੇ ਜਿਨ੍ਹਾਂ ਨੂੰ ਮਿਲਿਆ ਮੈਂ ਹੈਰਾਨ ਰਹਿ ਗਿਆ। ਉਹ ਕਹਿੰਦੇ ਸਾਡਾ ਗੁਰੂ ਤੇ ਜਿਸ ਵੇਲੇ ਸਾਨੂੰ ਦਿੰਦਾ ਉਹ ਕਹਿੰਦਾ ਜੀ ਸੱਜ ਤੋਂ ਜਿੰਨੇ ਗੁਨਾਹ ਕੀਤੇ ਸਭ ਮੇਰੇ ਜੁੰਮੇ, ਤੁਸੀਂ ਬੜੀ ਕਮਾਈ ਆ ਸਾਡੀ ਉਹਦੀ ਉਹ ਸਾਡੇ ਜੁੰਮੇ, ਤੁਸੀਂ ਬਸ ਸਾਡਾ ਨਾਮ ਲਓ ਔਰ ਸਾਰਾ ਅੱਜ ਤੋਂ ਬਾ ਪਹਿਲਾਂ ਜਿੰਨੇ ਤੁਸੀਂ ਗੁਨਾਹ ਕੀਤੇ ਉਹ ਸਭ ਸਾਡੇ ਜੁੰਮੇ। ਇਸ ਕਰਕੇ ਸਾਰਾ ਉੱਥੇ ਜਿੱਥੇ ਲੇਖਾ ਮੰਗਵਾਇਆ ਉੱਥੇ ਉਹ ਜਾ ਹੀ ਨਹੀਂ ਸਕਦੀ ਦੇ, ਕਿਉਂਕਿ ਤੁਸੀਂ ਦੇ ਜੀ ਗੁਰੂ ਧਾਰੇ ਆ। ਇਸ ਕਰਕੇ ਰਹਾਉ ਦੀ ਟੁੱਕ ਹੈ ਗ੍ਰੰਥ ਸਾਹਿਬ ਨੂੰ ਜੋਤ ਮੰਨੀ ਜਾਂਦੇ ਹੋ, ਇਹਨੂੰ ਗੁਰੂ ਮੰਨੀ ਜਾਂਦੇ ਹੋ, ਇਹਨੂੰ ਸਾਰਾ ਇਹਨੂੰ ਗ੍ਰੰਥ ਤੱਕ ਹੀ ਰਹਿਣ ਦਿਓ, ਇਹਨੂੰ ਪੋਥੀ ਗਏ ਆਪ ਸਾਰੀ ਬਾਣੀ ਚ। ਤੁਸੀਂ ਇਹਨੂੰ ਹਿੰਦੂਆਂ ਨੂੰ ਸਾਰਾ ਬੁੱਤ ਪ੍ਰਸਤੀ ਕਰ ਰਹੇ ਹੋ, ਮਰਨ ਤੋਂ ਬਾਅਦ ਇਹ ਨਾਲ ਜਾਣਾ ਉੱਥੇ ਨਾਲ ਕਿਹਨ ਜਾਣਾ? ਧੰਨ ਗਿਰੀ ਨਾਨਕ ਡੈਫੀਨੇਸ਼ਨ ਦੇਤੀ ਹੈ ਸੱਜਣ ਦੀ, ਸਾਰੀ ਬਾਣੀ ਚ ਅਸੀਂ ਲੱਭ ਲਈ ਹੈ। ਸੱਜਣ ਸਤਿਗੁਰ ਪੁਰਸ ਹੈ ਦੁੱਖ ਕੱਢੇ ਹਮੇ ਮਾਰ, ਸੱਜਣ ਸਤਿਗੁਰ ਪੁਰਸ ਹੈ ਦੁੱਖ ਕੱਢੇ। ਸਤਿਗੁਰੂ ਅਸੀਂ ਕੱਢਦੇ ਹਾਂ ਜਿਹਨੂੰ ਅਸੀਂ ਸਾਰੀ ਬਾਣੀ ਸਤਿਗੁਰੂ ਕਹਿੰਦੀ, ਉਹ ਸਤਿਗੁਰੂ ਮੇਰਾ ਸਦਾ ਸਦਾ ਪਾਤਸ਼ਾਹ ਨਾ ਸਾਡੀ ਅਰਦਾਸ ਬਣਾਤੀ ਸਿੰਘਾਂ ਦੀ, ਉਹ ਕਿਹੜੇ ਸੱਜਣ ਨੂੰ ਤਿਆਰ ਹੈ ਨਾ ਪ੍ਰਥਮ ਰਾਮਦਾਸ ਹੋਈ ਸਹਾਇ ਸੱਜਣ ਇੱਦਾਂ ਖੜੇ ਦੱਸਣਗੇ ਪੈਂਟ ਕੋਟ ਪਾਇਆ ਹੋਊ ਉਹਨਾਂ ਨੇ, ਉਹ ਕਿਹੜੀ ਵਰਦੀ ਚ ਪਏ ਹੋਣਗੇ, ਉੱਥੇ ਪੰਜਾਬੀਆਂ ਦੀ ਵਰਦੀ ਪਾਈ ਹੋਊ ਜਾਂ ਕਿਹੜੀ ਕਿਹੜੀ ਕਿਹੜੇ ਲਿਬਾਸ ਚੋਂ ਬੈਠੇ, ਉਹਦੇ ਦੇ ਹੈ ਹੀ ਨੀ ਉਹ ਪਾਈ ਸਭ ਦੇ ਆਖੋ ਸ਼ੇਪ ਚੋਣ ਕੇ ਜੋ ਰਾਧਾ ਸਵਾਮੀਆਂ ਦੀਆਂ ਫੋਟੋ ਵਿਕਰੀਆਂ ਉਹਨਾਂ ਦੇ ਗੁਰੂਆਂ ਦੀਆਂ ਮੌਰ ਉੱਥੇ ਵੀ ਬੜੀਆਂ ਬੜੀਆਂ ਲੱਗੀਆਂ, ਉਹ ਉੱਥੇ ਇੱਦਾਂ ਖੜੇ ਹੋਣਗੇ ਫਤੂਈ ਜੀ ਪਾ ਕੇ ਕਮੀਜ਼ ਪਜਾਮਾ ਦਾੜਾ ਖੁੱਲਾ ਉੱਤੇ ਪਗੜੀ, ਉਹ ਜਿੱਥੇ ਲੇਖਾ ਉਹਨਾਂ ਦਾ ਤੇ ਆਪਣਾ ਦੇਹ ਅਭਿਆਸ ਨੀ ਟੁੱਟਾ, ਉਹ ਤੇ ਕਹਿੰਦੇ ਦੇਹ ਚ ਸਤਿਗੁਰੂ ਹੈ ਵੀ ਸਤਿਗੁਰੂ ਆ ਉਹਨਾਂ ਦਾ ਆਪਣਾ, ਜਿਨ੍ਹਾਂ ਦਾ ਆਪਣਾ ਦੇਹ ਅਭਿਆਸ ਨੀ ਟੁੱਟਾ ਉਹ ਸਿੱਖ ਦਾ ਦੇਹ ਅਭਿਆਸ ਕਿੱਦਾਂ ਤੋੜ ਸਕਦੇ, ਉਹ ਕਿੱਦਾਂ ਮਰਨ ਤੋਂ ਬਾਅਦ ਨਾਲ ਜਾ ਸਕਦੇ ਆ, ਇਹ ਉਹ ਜਾਣਨ ਸਾਨੂੰ ਤੇ ਪਤਾ ਨੀ ਸੌ ਵਜੀ ਆਪਣਾ ਕੀ ਆ, ਉਹ ਜੱਟ ਜਾਣੇ ਤੇ ਬਿਜੂ ਜਾਣੇ ਸਾਨੂੰ ਕੀ ਫਿਕਰ ਪਈ ਹੈ, ਜਿੱਥੇ ਤੁਕਾਂ ਪਹਿਲਾਂ ਸ਼ਬਦ ਇੱਥੋਂ ਸ਼ੁਰੂ ਹੁੰਦਾ ਵੀ ਜੇ ਚੋ ਆ ਬਾਹਰਲੀ ਦੇਹੀ ਹੈ ਇਹਨੂੰ ਮਾਂਜੀ ਚੱਲੋਗੇ ਇਹਨੂੰ ਧੋਈ ਚੱਲੋਗੇ ਇਹਦੇ ਉੱਤੇ ਜੋ ਮਰਜ਼ੀ ਸ਼ਿੰਗਾਰ ਕਰੀ ਚੱਲੋ ਤੁਹਾਡਾ ਅੰਦਰ ਕੁਛ ਸੰਵਰ ਜਾਊਗਾ ਕਿਉਂਕਿ ਦੇਹੀ ਤੇ ਰਹਿਣੀ ਨੀ, ਸਵਾਰਨੀ ਕਿਹੜੀ ਚੀਜ਼ ਹੈ ਜਿਹੜੀ ਨਾਲ ਜਾਣੀ ਅੰਦਰ, ਇਸ ਕਰਕੇ ਇੱਕ ਪਿੰਡੀ ਥਾਈ ਛੰਨਾ ਹੁੰਦਾ ਇੱਕ ਕਹਿਣ ਦਾ ਛੰਨਾ ਜਿਹੜੀ ਲੱਸੀ ਪੀਦੀ ਹੈ ਉਹ ਛੰਨੇ ਨੂੰ ਜਿੰਨਾ ਮਾਂਜੋ ਨਾ ਉਹ ਚੋਂ ਕਾਲਖ ਹੀ ਨਿਕਲਦੀ ਹੈ, ਹੱਥ ਕਾਲੇ ਹੋ ਜਾਂਦੇ ਕਹਿ ਦੇ ਭਾਂਡੇ ਨਾਲ, ਮਾਂਜੀ ਚੱਲੋ ਛੰਨੇ ਨੂੰ ਹੋਰ ਕਾਲਖ ਨਿਕਲੂ, ਉਹ ਕਹਿੰਦੇ ਉੱਜਲ ਕਹਿਆਂ ਚਿਲਕਣਾ, ਉੱਤੋਂ ਬੜਾ ਚਿਲਕਣਾ ਹੁੰਦਾ ਜਿੱਦਾਂ ਸਾਡੇ ਸਰੀਰ ਉੱਤੋਂ ਐਨ ਮੈਂ ਸ਼ਕੀਨੀ ਕੱਢੀ ਹੋਵੇ ਔਰ ਉੱਤੋਂ ਸਭ ਕੁਝ ਸਿੱਖੀ ਦਾ ਸ਼ਿੰਗਾਰ ਕੀਤਾ ਹੋਵੇ, ਉਹ ਇਸ ਤਰ੍ਹਾਂ ਜਿੱਦਾਂ ਕਿ ਕਹਿਆਂ ਚਿਲਕਦਾ ਹੈ, ਪਰ ਉਸ ਬੰਦੇ ਦੇ ਅੰਦਰ ਇੰਨੀ ਕਾਲਖ ਹੁੰਦੀ ਹੈ ਉਹਨੂੰ ਕਦੀ ਛੇੜ ਕੇ ਦੇਖ ਲਓ ਤੁਸੀਂ, ਔਰ ਕਦੀ ਉਹਨਾਂ ਇਹੋ ਜਿਹਿਆਂ ਦੇ ਜੋ ਬਹੁਤ ਵੱਡੇ ਸਿੱਖ ਬਣੀ ਫਿਰਦੇ ਨੇ ਵੀ ਅਸੀਂ ਜੀ ਪੂਰਨ ਹੈ ਸਾਰਾ ਦੁਨੀਆਂ ਨੂੰ, ਬਾਕੀ ਇਹ ਸਾਰੇ ਇਹ ਸ਼ਡਿਊਲਡ ਕਾਸਟ ਸਿੱਖ ਨੇ, ਇਹ ਸਾਰੇ ਪ੍ਰਾਈਵੇਟ ਸਿੱਖ ਨੇ, ਅਸਲ ਅਸੀਂ ਹੈ ਅੰਮ੍ਰਿਤਧਾਰੀ ਤੇ ਸਾਰਾ ਉਹ ਲਿਬਾਸ ਪਾ ਕੇ, ਜਰਾ ਉਹਨਾਂ ਨੂੰ ਤੁਸੀਂ ਛੇੜ ਕੇ ਦੇਖੋ, ਉਹ ਮੈਂ ਲੁਧਿਆਣੇ ਸੀ ਉਹ ਵਿਚਾਰਾ ਕਿਤੇ ਦੇਗ ਦੇ ਪਈ ਸੀ ਦੇਗ ਉਹ ਪਹਿਰੇਦਾਰ ਕਿਤੇ ਚਲੇ ਗਿਆ, ਹੁਣ ਦੀ ਗੱਲ ਹੈ ਪਿੱਛੇ ਜੇ ਸਾਲਾਂ ਦੀ, ਔਰ ਅੱਖੀ ਦੇਖੀ ਜਿਹਨਾਂ ਨਾਲ ਹਾਲ ਆ ਰੌਂਗਟੇ ਖੜੇ ਹੋ ਜਾਂਦੇ ਵੀ ਹੈ ਇਹ ਬਾਹਰੋਂ ਏਦਾਂ ਦੇ ਆ, ਅੰਦਰੋਂ ਬਾਹਰੋਂ ਕਿੱਦਾਂ ਦੇ ਅੰਦਰੋਂ ਕਿੱਦਾਂ ਦੇ, ਉਹ ਕਿਤੇ ਕੁੱਤਾ ਕਿਤੇ ਦੂਰ ਦੇਖਦਾ ਸੀ ਵਿਚਾਰਾ ਭੁੱਖਾ ਹੋਣਾ, ਉਹਨੇ ਆਣ ਕੇ ਨਾ ਦੇਗ ਦੇ ਵਿੱਚ ਮੁੱਕ ਤੇ ਮੂੰਹ ਪਾਤਾ, ਉਹ ਜੀ ਸਿੰਘ ਚੜ ਪਏ ਲੁਧਿਆਣੇ ਕਮਰ ਕੱਸੇ ਕਰਕੇ, ਉਹ ਫੜੋ ਇਸ ਕੁਤਬਦੀਨ ਨੂੰ, ਉਹ ਕੁੱਤੇ ਨੂੰ ਕੁਤਬਦੀਨ ਕਹਿੰਦੇ ਕਿਉਂਕਿ ਮੁਸਲਮਾਨ ਪਿਛਲੇ ਸਿੰਘ ਪੁਰਾਤਨ ਤੇ ਤੁਰਕਾਂ ਨੂੰ ਕੁਤਬਦੀਨ ਕੁੱਤੇ ਨੂੰ ਤਾਂ ਕਹਿੰਦੇ ਸੀ ਵੀ ਤੁਰਕਾਂ ਨਾਲ ਵੈਰ ਸੀ, ਉਹ ਕਹਿੰਦੇ ਇਹਨੂੰ ਫੜੋ ਕੁਤਬਦੀਨ ਨੂੰ, ਉਹ ਜੀ ਸਿੰਘ ਗਏ ਉਹਦੇ ਮਗਰ, ਮਗਰ ਉਹ ਵਿਚਾਰਾ ਕਦੇ ਲੁਕੇ, ਚਾਰ ਪੰਜ ਸਿੰਘ ਉਹਦੇ ਮਗਰ ਹੋਏ ਕਮਰ ਕੱਸੇ ਕਰਕੇ, ਉਹਨੂੰ ਫਿਰ ਫੜ ਕੇ ਲਿਆਂਦਾ ਕੁਤਬਦੀਨ ਨੂੰ, ਉਹ ਵਿਚਾਰੇ ਨੂੰ ਨਾ ਲਿਆ ਕੇ ਗੁਰਦਾ ਦੇ ਲਾਗੇ ਉੱਥੇ ਮੜ ਟਾਉਂਦੇ, ਔਰ ਭਾਈ ਸਾਹਿਬ ਜੀ ਇੱਥੇ ਲੰਗਰਸਤਾਨ ਹੈ ਟਾਹਲੀ ਨਾ ਬੰਨ ਕੇ ਉਹਨੂੰ ਕੁੱਟ ਕੁੱਟੀ ਮਾਰ ਦਿੱਤਾ, ਇਹ ਹੈ ਜੀ ਦਇਆ ਪ੍ਰਵਾਨ, ਇਹ ਹੈ ਦਇਆ, ਤੇ ਉਹ ਵਿਚਾਰੇ ਨੂੰ ਭੁੱਖੇ ਨੂੰ ਕਿਤੇ ਉਹ ਦੇਗ ਧਾੜੀ ਦਾ ਕੀ ਵਿਗੜ ਗਿਆ ਜਾਂ ਸਾਰਾ, ਉਹ ਕਹਿੰਦੇ ਆ ਵੀ ਜੇ ਬਾਹਰੋਂ ਸਭ ਕੁਝ ਤੂੰ ਏਦਾਂ ਸਰੀਰ ਦੇ ਉੱਤੇ ਤੂੰ ਸਭ ਕੁਝ ਕਰੀ ਬੈਠਾ, ਅੰਦਰ ਤੂੰ ਨਿਰਦਈ ਹੈ, ਨਾ ਕੁਛ ਤੇਰੇ ਅੰਦਰ ਦਇਆ, ਔਰ ਮਹਾਰਾਜ ਦਾ ਤੇ ਹੁਕਮ ਹੈ ਤਿਸ ਆਸ ਦੁਆਸ ਨਾ ਪਿੱਟੀਏ ਜਿਸ ਅੰਤਰ ਕ੍ਰੋਧ ਚੰਡਾਲ, ਜਿਹਦੇ ਅੰਦਰ ਕ੍ਰੋਧ ਹੈ ਉਹ ਚੂੜਾ ਹੈ, ਜਿਸ ਅੰਤਰੇ ਕ੍ਰੋਧ ਚੰਡਾਲ, ਉਹਨਾਂ ਦੇ ਲਾਗੇ ਨਾ ਪਿੱਟੋ ਕਿਤੇ, ਕਿਉਂਕਿ ਮਹਾਰਾਜ ਦੀ ਬਾਣੀ ਦਾ ਹੁਕਮ ਹੈ ਇਸ ਆਸ ਦੁਆਸ ਨਾ ਪਿੱਟੀਏ ਜਿਸ ਅੰਤਰ ਕ੍ਰੋਧ ਚੰਡਾਲ ਮਹੱਲਾ ਚੌਥਾ, ਲੇਕਿਨ ਦੇਖ ਲਓ ਇੰਨਾ ਕ੍ਰੋਧ ਉਹ ਕੁੱਤੇ ਨੂੰ ਕੁੱਟ ਕੁੱਟ ਕੇ ਡਾਂਗਾਂ ਨਾ ਮਾਰ ਸਕਿਆ, ਇਸ ਕਰਕੇ ਕਿਉਂ ਜੀ ਉਹ ਦੇਗ ਜੂਠੀ ਕਰ ਗਿਆ ਉਹ ਸਾਰਾ ਕੁਝ, ਉਹ ਭਾਈ ਅੰਦਰੋਂ ਇੰਨੇ ਨਿਰਦਈ, ਇਸ ਤਰ੍ਹਾਂ ਜੇ ਤੁਸੀਂ ਆ ਸ਼ਬਦ ਸ਼ੁਰੂ ਇੱਥੋਂ ਹੁੰਦਾ ਵੀ ਜਿਸਮ ਤੇ ਜੋ ਮਰਜ਼ੀ ਕਰ ਲਓ, ਇਹ ਕਹਿ ਵਾਂਗੂ ਹੈ ਵੀ ਉਹਨੂੰ ਘੋਟੀ ਚੱਲੋ, ਅੰਦਰ ਕਾਲਖ ਹੀ ਕਾਲਖ ਨਿਕਲਣੀ ਹੈ,
ਉਜਲ ਕੈਹਾਂ ਚਿਲਕਣਾ
ਖੰਡ ਪਾਠ ਤੇ ਨੀ ਬਹਿਣ ਦਿੰਦਾ ਜਿਨ ਚਿਕਰ ਉਹ ਕੇਸੀ ਇਸ਼ਨਾਨ ਕਰਕੇ ਨਾ ਆਏ ਹੋਣ, ਰੌਲ ਨਾ ਲਾਉਣ, ਨਾ ਕੇ ਜੀ ਮਹਾਰਾਜ ਦਾ ਪ੍ਰਕਾਸ਼ ਕਰਨਾ, ਇਸ਼ਨਾਨ ਕਰਕੇ ਐਨ ਸਾਰਾ। ਉਹ ਕਹਿੰਦੇ ਤੇਰੇ ਬਾਹਰਲੇ ਜਿਸਮ ਦੇ ਇਸ਼ਨਾਨ ਕਰਨਾ, ਤੂੰ ਸੁੱਚਾ ਹੋ ਜਾਏਗਾ, ਝੂਠ ਉਤਰ ਜਾਊਗੀ। ਧੋਤੇ ਸੱਜਣ ਨੂੰ ਮੰਨਦਾ ਕਿਸੇ ਨੂੰ, ਇਹਨਾਂ ਦੀਆਂ ਦੇਹਾਂ ਦਾ ਤੇ ਆਪਣਾ ਹੀ ਸਭ ਕੁਝ ਸੰਭ ਰਿਹਾ, ਇਸ ਕਰਕੇ ਮੇਰਾ ਕਿਹੜਾ ਸੱਜਣ ਹੈ। ਸੱਜਣ ਜਿੰਨੇ ਦੇਹਾਂ ਚ ਤੁਰੇ ਫਿਰਦੇ ਸਾਰੇ, ਇਹਨਾਂ ਦਾ ਆਪਣਾ ਦੇਹ ਅਭਿਆਸ ਨੀ ਖਤਮ ਹੋਇਆ ਤੇ ਇਹਨਾਂ ਦਾ ਤੇ ਉਹ ਹਾਲ ਹੋਣਾ ਹੈ। ਉਜਲ ਅੰਦਰਲੀ ਹੈ, ਸਿੱਖੀ ਜਿਸਮ ਦੀ ਨਹੀਂ ਹੈ। ਸਾਰੀ ਬਾਣੀ ਸਾਬਤ ਕਰਦੀ ਹੈ, ਅੱਜ ਦੀ ਪੌੜੀ ਸਾਬਤ ਕਰੂਗੀ ਵੀ ਜੋ ਸਿੱਖੀ ਚ ਕਮਾਉਣਾ ਹੈ ਉਹ ਅੰਦਰ ਕਮਾਉਣਾ ਹੈ। ਦੇਹੀ ਦੇ ਉੱਤੇ ਜੋ ਮਰਜ਼ੀ ਕਰੀ ਫਿਰੋ ਉਹ ਸਿੱਖੀ ਕਮਾਉਣ ਨਹੀਂ ਹੈ। ਉਜਲ ਹੋਵੇ ਵੀ ਤੁਹਾਡੀ ਸੰਗਲਾਂ ਚ ਬੰਧੇ ਹੋਏ ਸਾਰਾ ਉਹ ਸਾਰੇ ਉੱਥੇ ਜੀਕਦੇ ਹੋਣਾ ਨੂੰ, ਉਹ ਕਹਿਣ ਉਹ ਪੈ ਆਲੇ ਦੁਆਲੇ ਉਹ ਕਹਿੰਦੇ ਯਾਰ ਸ਼ਬਦ ਚ ਲਿਖਿਆ ਸੀ ਬਾਣੀ ਚ ਸੱਜਣ, ਉਹ ਉੱਥੋਂ ਖਿਸਕ ਗਏ, ਉਹ ਖਿਸਕ ਗਏ ਉੱਥੇ, ਉਹ ਆਪ ਬੰਧੇ ਪਏ ਉੱਥੇ ਜਿੱਥੇ ਉਹ ਜਿੱਥੇ ਉਹ ਬੱਧੇ ਹੋਣੇ ਚੋਰਾਂ ਵਾਂਗੂ ਸਾਰਾ, ਉਹ ਕਹਿੰਦੇ ਮੈਂ ਤੁਹਾਡੇ ਨਾਲ ਹੀ ਤੇ ਆ ਬੱਧਾ ਪਿਆ ਜਿੱਥੇ। ਉਹ ਇੱਕ ਕਹਿਣ ਲੱਗਾ ਉਹ ਯਾਰ ਤੂੰ ਐਡਾ ਧਰਮਾਤਮਾ ਬਣੀ ਫਿਰਦਾ ਸਾਰਾ, ਤੂੰ ਆ ਜੋ ਉਹ ਹੀਰਾ ਬਾਜ਼ਾਰ ਕਿਉਂ ਗਿਆ ਸੀ, ਹੀਰਾ ਬਾਜ਼ਾਰ ਕੰਜਰੀਆਂ ਦਾ ਬਾਜ਼ਾਰ ਹੈ, ਉਹ ਤੂੰ ਅੱਜ ਉੱਥੇ ਕਿਉਂ ਗਿਆ ਸੀ। ਉਹ ਕਹਿੰਦਾ ਯਾਰ ਤੂੰ ਮੈਨੂੰ ਦੇਖ ਲਿਆ। ਉਹ ਕਹਿੰਦਾ ਹਾਂ ਯਾਰ ਤੂੰ ਇਹ ਕੰਮ ਕੀ ਕਰਦਾ, ਉਸ ਬਾਜ਼ਾਰ ਜਾਂਦਾ ਤੂੰ ਹੀਰਾ ਮੰਡੀ ਜਾਂਦਾ ਤੂੰ, ਲਾਹੌਰ ਚ ਸੀ ਬੜੀ ਮਸ਼ਹੂਰ। ਤੇ ਉਹ ਦੂਸਰਾ ਕਹਿੰਦਾ ਵੀ ਤੂੰ ਵੀ ਤੇ ਗਿਆ ਹੀ ਸੀ ਤਦੇ ਮੈਨੂੰ ਦੇਖਿਆ। ਏਦਾਂ ਇਹਨਾਂ ਦੇ ਸਾਰੇ ਉੱਥੇ ਬੰਦੇ ਪਏ ਆ ਜਿੱਥੇ ਬਾਬਾ ਸ਼ਬਦ ਰੂਪ ਚ ਖੜਾ, ਉਹ ਕਿਸੇ ਹੋਰ ਰੂਪ ਚ ਖੜੇ ਹੈ ਦੇਹ ਚ, ਲੇਕਿਨ ਸਾਡਾ ਬਾਬਾ ਜਿਹੜਾ ਹੈ ਨਾ ਸਭ ਦੇ ਫੜੀਆਂ ਐਨ ਸ਼ਿੰਗਾਰ ਕਰਕੇ ਐਨ ਅਪ ਟੂ ਡੇਟ ਕਰਕੇ ਪਲਾਸਟਰ ਪਲੂਸਟਰ ਕੱਢ ਕੇ ਉਹਦੇ ਐਨ ਆਲੇ ਦੁਆਲੇ ਸ਼ਕਲ ਸੋਹਣੀ ਬਣਾ ਕੇ ਅਖੀਰ ਤੇ ਕੀ ਹੁੰਦਾ ਉਹ ਸਾਰੇ ਕੋਠੇ ਤੇ ਢੱਠ ਹੀ ਜਾਣੇ ਨੇ ਕਿਸੇ ਦਿਨ ਉਹਨਾਂ ਦੇ ਕੱਖ ਵੀ ਨਹੀਂ ਨਾ ਉਹ ਗਾਂਹ ਜਾਣੇ ਨਾ ਕੁਛ ਜੇ ਉਹਨਾਂ ਦੇ ਕੋਠਿਆਂ ਦੇ ਕੋਈ ਅੰਦਰ ਰਹਿਣ ਵਾਲਾ ਉਹ ਤੇ ਬਾਹਰ ਨਾਲ ਸੌ ਜਾਊ ਚਲੋ ਜੀ ਉਹ ਕੁਦਰਤ ਸਵਾਰ ਲੂ ਪਰ ਅਗਲਾ ਦੇਹ ਦਾ ਕੋਠੇ ਦਾ ਮਰ ਸਿਮਲੀ ਲੈਂਦੇ ਵੀ ਜਿਹੜੇ ਕੋਠੇ ਹੈ ਨਾ ਤੁਹਾਡੇ ਜਿਸਮ ਏਦਾਂ ਕੋਠਿਆਂ ਅਰਗੇ ਹੈ ਕੋਠੇ ਮੰਡਪ ਮਾਰੀਆਂ ਲਫ਼ਜ਼ ਮਹਾਰਾਜ ਗੁਰੂ ਨਾਨਕ ਦਾ ਤੋਲਣ ਵਾਲਾ ਹੈ ਕੋਠੇ ਹੈ ਜਿਹਨਾਂ ਚ ਆਮ ਕੋਠੇ ਰਹਿੰਦੀ ਪਬਲਿਕ ਰਹਿੰਦੀ ਸੀ ਮੰਡਪ ਉਹ ਹੁੰਦੇ ਸੀ ਵੀ ਜਿੱਥੇ ਕੋਠੇ ਨਹੀਂ ਬਣਾ ਸਕਦੇ ਉੱਥੇ ਆ ਤੰਬੂ ਤੁੰਬੂ ਲਾ ਕੇ ਨਾ ਉਹ ਮਹਾਰਾ ਐਸਾ ਮੰਡਪ ਰਚ ਦਿੰਦੇ ਆ ਪੂਰੇ ਰਾਜੇ ਮਹਾਰਾਜੇ ਜਾਂ ਵੱਡੇ ਲੋਕ ਬਾਹਰ ਜਦੋਂ ਜਾਂਦੇ ਸੀ ਉੱਥੇ ਬੜੇ ਬੜੇ ਤੰਬੂ ਲੱਗ ਜਾਂਦੇ ਸੀ ਉਹਨੂੰ ਮੰਡਪ ਕਹਿੰਦੇ ਆ ਤੇ ਜਿਹੜਾ ਵੱਡਾ ਪਿੰਡ ਹੋਵੇ ਨਾ ਉਹਨੂੰ ਮਾੜੀ ਕਹਿੰਦੇ ਆ ਇਸ ਕਰਕੇ ਕੋਠੇ ਮਾਰ ਮੋਰ ਪਹਿਲਾਂ ਕਈ ਕੁਛ ਖੂਬਸੂਰਤੀਆਂ ਬਣਾਈਆਂ ਬਾਹਰੋਂ ਇਹ ਢੱਠੀਆਂ ਕੰਮੇ ਨਾ ਕਿਉਂ ਵਿੱਚੋਂ ਸੱਖਣੀਆਂ ਸਾਲ ਰਹਿੰਦੇ ਕਹਿੰਦੇ ਚਿੱਟੇ ਜਿਨ ਕੇ ਕੱਪੜੇ ਬੱਗ ਬੱਗੇ ਕੱਪੜੇ ਵਸਦੇ ਨੇ ਤੇ ਜੀਆਂ ਨੂੰ ਘੁੱਟ ਘੁੱਟ ਖਾਂਦੇ ਨੇ ਇਸ ਕਰਕੇ ਉਹ ਸਾਰੇ ਬੱਗੇ ਆਪਣੇ ਵੱਲੋਂ ਬਗਲਿਆਂ ਨੂੰ ਬੜੇ ਚਿੱਟੇ ਬਣੇ ਆਲੇ ਦੁਆਲੇ ਸੰਤ ਸਾਧ ਸਾਰੇ ਤੋ ਮੈਂ ਤੁਹਾਨੂੰ ਪਿੱਛੇ ਵੀ ਰਿਕਾਰਡ ਕਰਾਇਆ ਜੇ ਵੇਰੀਫਾਈ ਹੋਰ ਕਰਨੀ ਹੈ ਤੇ ਮੈਥੋਂ ਆਣ ਕੇ ਪੁੱਛ ਲਓ ਮੈਡੀਕਲ ਕਾਲਜ ਚ ਮੇਰੇ ਲੜਕੀ ਦਾ ਰਿਸ਼ਤੇਦਾਰ ਹੈ ਉਹ ਡਾਕਟਰੀ ਕਰ ਰਿਹਾ ਸੀ ਤੇ ਉਹਨੇ ਮੈਨੂੰ ਆਣ ਕੇ ਅਮਰੀਕਾ ਚ ਗੱਲ ਦੱਸੀ ਭਾਈ ਸਾਹਿਬ ਜੀ ਅਸੀਂ ਮੈਡੀਕਲ ਕਾਲਜ ਚ ਫੰਕਸ਼ਨ ਕਰਨਾ ਸੀ ਗੁਰੂ ਨਾਨਕ ਦੇਵ ਜੀ ਦਾ ਬਰਥਡੇ ਇੱਕ ਦੋ ਦਿਨ ਬਾਅਦ ਮਨਾਉਂਦੇ ਆ ਕਾਲਜਾਂ ਚ ਸਾਨੂੰ ਭਾਂਡਿਆਂ ਦੀ ਲੋੜ ਸੀ ਅਸੀਂ ਲੰਗਰ ਚ ਗਏ ਗੁਰੂ ਰਾਮਦਾਸ ਸਾਹਿਬ ਦੇ ਲੰਗਰ ਚ ਭਾਂਡੇ ਲੈਣ ਉਸ ਵੇਲੇ ਨਾ ਐਤਵਾਰ ਨਹੀਂ ਸੀ ਕੁਛ ਨਹੀਂ ਸੀ ਉਹ ਦਿਨ ਐਸਾ ਸੀ ਜਿੱਥੇ ਲੰਗਰ ਹਲੀ ਸ਼ਾਮ ਨੂੰ ਹੋਣਾ ਸੀ ਅਸੀਂ ਦੁਪਹਿਰੇ ਭਾਂਡੇ ਲੈਣ ਗਏ ਜਦੋਂ ਅੰਦਰ ਉਹ ਵੱਡੀ ਸਾਰੀ ਇਮਾਰਤ ਦੇ ਭਾਂਡੇ ਅੰਦਰ ਜਿੱਥੇ ਉਹ ਆਟਾ ਉਟਾ ਗੁੰਨ ਕੇ ਉਹ ਰੋਟੀਆਂ ਰਾਟੀਆਂ ਪਕਾਉਂਦੇ ਸੇਵਾਦਾਰ ਉੱਥੇ ਜਦੋਂ ਅੰਦਰ ਗਏ ਅਸੀਂ ਠੰਭਰ ਕੇ ਪਰੇ ਖੜੋ ਗਏ ਉਹ ਦੇਖਿਆ ਤੇ ਉਹਨਾਂ ਨੇ ਇੱਕ ਐਡੀ ਵੱਡੀ ਮੱਛੀ ਫੜੀ ਤੇ ਉਹਨੂੰ ਛਿੱਲਣ ਡਏ ਲੰਗਰ ਦੇ ਵਿੱਚ ਉਹ ਜਿਸ ਵੇਲੇ ਉਹ ਕਹਿੰਦੇ ਭਾਈ ਸਾਹਿਬ ਜੀ ਆ ਜਾਓ ਤੁਸੀਂ ਡਾਕਟਰ ਸਾਹਿਬ ਆ ਜਾਓ ਉਹ ਅੱਗੇ ਵੀ ਜਾਂਦੇ ਸੀ ਉਹ ਮੈਡੀਕਲ ਕਾਲਜ ਦਾ ਫਾਈਨਲ ਈਅਰ ਚ ਸੀ ਉਹ ਕਹਿੰਦੇ ਡਾਕਟਰ ਸਾਹਿਬ ਅੰਦਰ ਆ ਜਾਓ ਤੁਸੀਂ ਉਹ ਗਿਆਰ ਕਹਿੰਦੇ ਅਸੀਂ ਤੇ ਭਾਂਡੇ ਲੈਣ ਆਏ ਸੀ ਉਹ ਤਾਂ ਤੁਸੀਂ ਮੱਛੀ ਕਿੱਥੋਂ ਫੜੀ ਹੈ ਉਹ ਕਹਿੰਦੇ ਆ ਸਰੋਵਰ ਚ ਥੋੜੀਆਂ ਮੱਛੀਆਂ ਅਸੀਂ ਤੇ ਰੋਜ਼ ਦੀ ਇੱਕ ਲਿਆਉਂਦੇ ਇੱਥੋਂ ਸਰੋਵਰ ਚੋਂ ਹੀ ਸੱਚੀ ਚੀਜ਼ ਹੈ ਕ੍ਰਿਸਟਲ ਲਾਈਕ ਕਲੀਅਰ ਅਸੀਂ ਕਹਿੰਦੇ ਉਹ ਤੁਸੀਂ ਕਹਿੰਦੇ ਮੱਛੀ ਨੂੰ ਰੋਂਦੇ ਹਾਂ ਉਹਨਾਂ ਬੋਤਲ ਵੀ ਕੱਢ ਕੇ ਰੱਖੀ ਕਹਿੰਦੇ ਅਸੀਂ ਬੋਤਲ ਵੀ ਰੱਖੀ ਇਹ ਅਗਲਾ ਸਿੰਬਲ ਰੁੱਖ ਦਾ ਲੈਂਦੇ ਆ। ਸਿੰਬਲ ਰੁੱਖ ਬਹੁਤ ਉੱਚਾ ਹੁੰਦਾ ਔਰ ਐਡਾ ਉੱਚਾ ਹੁੰਦਾ ਵੀ ਦੂਰੋਂ ਪੰਛੀ ਆਉਂਦੇ ਆ ਵੀ ਇਹਦੇ ਉੱਤੇ ਬੜੇ ਲਾਲ ਲਾਲ ਫੁੱਲ ਲੱਗੇ ਆ, ਫਲ ਵੀ ਬੜੇ ਸੋਹਣੇ ਹੋਣਗੇ, ਆਵਾਂਗੇ ਅਸੀਂ ਉਸੇ ਪੌੜੀ ਤੇ। ਸਿੰਬਲ ਰੁੱਖ ਸਰਾਏ ਰਾਤ ਦੀਰਗਤ ਮੁੱਚ, ਉਹਦਾ ਗਰਥ ਵੀ ਬੜਾ ਵੱਡਾ ਹੁੰਦਾ, ਮੋਟਾ ਹੁੰਦਾ, ਮੁੱਚ ਨੂੰ ਕਹਿੰਦੇ ਆ ਗਰਥ, ਜਿਹਦਾ ਉਹਦਾ ਐਡਾ ਮੋਟਾਈ ਹੁੰਦਾ ਉਹਦਾ ਸਰਕਮਫਰੈਂਸ, ਉਹ ਮੁੱਚ ਨੂੰ ਤੇ ਉਹ ਜਿਹੜਾ ਮੁੱਚ ਨੂੰ ਗਰਥ ਕਹਿੰਦੇ ਆ, ਐਡਾ ਮੋਟਾ ਦਰਖਤ ਬਹੁਤ ਉੱਚਾ ਹੁੰਦਾ, ਉਹਨੂੰ ਲਾਲ ਲਾਲ ਫੁੱਲ ਲੱਗਦੇ ਆ ਲੇਕਿਨ ਹੁੰਦੇ ਫਿੱਦੜ ਜਏ, ਨਾ ਫਲ ਨਾ ਉਹਨਾਂ ਦੀ ਖੁਸ਼ਬੂ। ਆ ਕਦੀਆ ਲਾਗੇ ਪਾਰਕ ਹੈ, ਤੁਸੀਂ ਜਾਓ ਇੱਥੇ ਦੋ ਤਿੰਨ ਸਿੰਬਲਾਂ ਦੇ ਦਰਖਤ ਆ, ਉੱਥੇ ਲਾਲ ਲਾਲ ਫੁੱਲ ਬੜੇ ਡਿੱਗੇ ਹੁੰਦੇ ਆ, ਉਹ ਐਡੇ ਡੋਡੇ ਜੇ, ਉਹ ਉਹਨਾਂ ਨੂੰ ਦੇਖ ਕੇ ਨਾ ਜਿਹੜਾ ਪੰਛੀ ਹੈ ਨਾ ਉਹ ਹਲਾਰੇ ਮਾਰਦਾ ਜਦੋਂ ਉੱਚੇ ਤੇ, ਉਹ ਫਿਰ ਆਸ ਕਰਕੇ ਆ ਜਾਂਦੇ ਖਰੇ ਕਿਤੇ ਮਿੱਠੇ ਫਲ ਹੋਣਗੇ। ਉਹ ਫਲ ਐਸਾ ਹੁੰਦਾ ਤੋਤਾ ਆਣ ਕੇ, ਮੈਜਨ ਕਹਿੰਦੇ ਤੋਤੇ ਨੂੰ, ਉਹ ਜਦੋਂ ਉਹਦੀ ਚੁੰਝ ਮਾਰਦਾ ਆਣ ਕੇ ਉਹਦੀ ਚੁੰਝ ਫਸੀ ਰਹਿ ਜਾਂਦੀ, ਉੱਥੇ ਮਰ ਜਾਂਦਾ। ਤੋ ਇਸ ਕਰਕੇ ਇਹੋ ਜਿਹੇ ਸਾਧ ਸੰਤਾਂ ਜਾਂ ਸਾਰੇ ਆ ਜੋ ਸਿੰਬਲ ਰੁੱਖਾਂ ਨੂੰ ਆਲੇ ਦੁਆਲੇ ਤੇ ਐਸੇ ਲਾਰ ਸੰਗਤ ਵਿਚਾਰੀ ਚਲੇ ਜਾਂਦੀ ਹੈ, ਸਾਰਾ ਬਾਹਰਲਾ ਦੇਹ ਦੇਖ ਕੇ ਰੂਪ ਦੇਖ ਕੇ। ਉਹ ਮਹਾਰਾਜ ਨੇ ਤੀਸਰਾ ਆਹ ਸਿਮਲੀ ਦਿੱਤੀ, ਇਹ
ਸਿੰਬਲ ਰੁੱਖ ਸਰੀਰ ਮੈਂ।
ਦੇਖੋ ਗੁਰੂ ਨਾਨਕ ਦੀ ਗਰੀਬੀ ਦੇਖੋ, ਮਹਾਰਾਜ ਦੀ ਸ਼ਬਦ ਦੀ ਗਰੀਬੀ ਦੇਖੋ, ਆਪਣੇ ਆਪ ਨੂੰ ਆਪਣੇ ਸਰੀਰ ਨੂੰ ਕਹਿੰਦੇ ਸਰੀਰ ਮੈਂ, ਮੇਰਾ ਸਰੀਰ ਸਿੰਬਲ ਵਰਗਾ। ਹਾਲਾਂਕਿ ਦੁਨੀਆਂ ਦੇ ਤਾਰਨਹਾਰ ਕਲਯੁਗ ਦੇ ਸਭ ਤੋਂ ਵੱਡਾ ਸਤਿਗੁਰੂ ਨਾਨਕ ਸਭ ਕੁਝ, ਲੇਕਿਨ ਸ਼ਬਦ ਦੇ ਵਿੱਚ ਕਿੰਨੀ ਗਰੀਬੀ ਰੱਖਦੇ, ਕਹਿੰਦੇ ਮੈਂ ਸਿੰਬਲ ਅੰਗ ਹਾਂ।
ਸਿੰਬਲ ਰੱਖ ਸਰੀਰ ਮੈਂ, ਸਿੰਬਲ ਰੱਖ ਸਰੀਰ ਮੈਂ।
ਮੈਜਨ ਕਹਿੰਦੇ ਤੋਤੇ ਨੂੰ, ਮੈਜਨ
ਫਲ ਕੰਮੇ ਨਾ ਆਵਲੀ।
ਮਹਾਰਾਜ ਗਰੀਬੀ ਚਾਹੁੰਦੇ ਇਹੋ ਜਿਹੇ ਅਗਨ, ਇਹੋ ਜਿਹੇ ਜਿਹੜੇ ਇਹ ਮੇਰੇ ਤਨ ਦੇ ਵਿੱਚ ਹੈ।
ਤੇ ਗੁਣ ਮੈਂ ਤੰਨੇ ਹਾਂ, ਤੇ ਗੁਣ ਮੈਂ ਤੰਨੇ ਹਾਂ।
ਹੋਰ ਜੁੜ ਲਓ ਗੁਰੂ ਨਾਨਕ ਦੀ ਫੋਟੋ ਨਾ ਜਾਂ ਦੇਹ ਨਾ, ਹੋਰ ਗੁਰੂ ਨਾਨਕ ਨੂੰ ਦੇਹ ਚ ਗੁਰੂ ਮੰਨ ਲਓ। ਉਹ ਕਹਿੰਦਾ ਮੇਰੇ ਸਰੀਰ ਵੱਲ ਨਾ ਮੰਨੋ, ਮੈਂ ਸਰੀਰ ਨਹੀਂ ਹੈ। ਸਰੀਰ ਜਿਹੜਾ ਹੁੰਦਾ ਹੈ ਉਹ ਕੀ ਹੁੰਦਾ ਹੈ?
ਸਿੰਬਲ ਰੱਖ ਸਰੀਰ ਮੈਂ, ਫਿਰ ਮੈਂ ਜਨ ਦੇ ਭੁਲਾਂਗਾ।
ਇਹ ਕੋਈ ਸੋਭਾ ਸਿੰਘ ਵਰਗਾ ਆਰਟਿਸਟ ਹੀ ਇਹੋ ਜਿਹੇ ਗੁਰੂ ਨਾਨਕ ਦੇ ਸਰੀਰ ਤੇ ਭੁੱਲ ਸਕਦਾ, ਜਿਹੜੀ ਐਸੀ ਫੋਟੋ ਬਣਾ ਦੂ ਪਿੱਛੇ ਗੱਦਾ ਐਮ ਮੋਟਾ ਜਿਹਾ ਸਾਰਾ। ਉਹ ਬਾਬਾ ਇਦਾਂ ਦਾ ਸੀ, ਬਾਬਾ ਤੇ ਇੰਨੀ ਤੇਜ਼ ਤੁਰਦਾ ਸੀ, ਜਿਹੜਾ ਲੈਣਾ ਸੀ ਉਹਨੂੰ ਫੜ ਨਹੀਂ ਸੀ ਸਕਦਾ, ਨੌਜਵਾਨ ਉਮਰ ਚ ਸੀ, ਉਹਨੂੰ ਫੜ ਨ਀ ਸਕਦੇ। ਬਾਬੇ ਦੀ ਐਡੀ ਤੇਜ਼ ਚਾਲ ਸੀ ਔਰ ਉਹਦਾ ਐਸਾ ਸਰੀਰ ਸੋਧਿਆ ਸੀ, ਉਹ ਜਿਸ ਵੇਲੇ ਪਿੱਛੇ ਹੱਥ ਲਾਉਂਦਾ ਸੀ ਆਪਣੇ ਪਿੱਠ ਤੇ, ਉਹ ਪਿੱਛੇ ਪੁਰਾਤਨ ਤੋਂ ਪੁਰਾਤਨ ਚ ਲਿਖਿਆ ਬਾਬੇ ਕੀ ਕੰਘੀ ਨਿਕਲ ਆਵੇ, ਉਹਦੀਆਂ ਹੱਡੀਆਂ ਦਿਸਦੀਆਂ ਸੀ, ਐਡੇ ਬਾਬੇ ਦਾ ਸਰੀਰ ਸੋਧਿਆ ਸੀ। ਇਹਨਾਂ ਨੇ ਸੋਭਾ ਸਿੰਘ ਦੀਆਂ ਫੋਟੋਆਂ ਚ ਉਹ ਐਸਾ ਸਰੀਰ ਬਣਾ ਤਾ ਜਿੱਦਾਂ ਅੱਜ ਕੱਲ ਦੇ ਸਾਧਾਂ ਦਾ ਹੁੰਦਾ, ਉਹ ਮਾਰ ਕੇ ਉਹ ਫਿਰ ਬਾਬੇ ਦੇ ਨਾ ਇੱਥੇ ਮਾਲਾ ਪਵਾਈ ਹੈ ਉੱਥੇ, ਜਿੱਦਾਂ ਤੂੰ ਚਸ਼ਮਦੀਦ ਗਵਾਹ ਤੂੰ ਦੇਖਿਆ ਪਿਆ ਬਾਬੇ ਨੂੰ, ਉਹ ਤੂੰ ਉਹਦੇ ਸਰੀਰ ਦਾ ਹੀ ਸਭ ਕੁਝ ਦੱਸ ਰਿਹਾ। ਮਹਾਰਾਜ ਕਹਿੰਦਾ ਮੈਂ ਸਰੀਰ ਹੈ ਹੀ ਨਹੀਂ, ਮੈਂ ਕੀ ਹਾਂ? ਮੈਂ ਉਹ ਚੀਜ਼ ਹੈ ਜਿਹੜੇ ਤੁਹਾਡੇ ਨਾਲ ਜਾਣਾ ਸੱਜਣ
ਮੈਂ।
ਫਲ ਕੰਮੇ ਨਾ ਵੀ ਇੱਕ ਨਾ ਭਾਰ ਬਹੁਤ ਚੁੱਕਿਆ ਹੋਵੇ ਸਿਰ ਤੇ ਗਠੜੀ ਤੇ ਮਾੜੇ ਭਾਰੀ ਹੋਵੇ ਅੱਖਾਂ ਤੋਂ ਵੀ ਅੰਨਾ ਹੋਵੇ ਭਾਰ ਵੀ ਬੜਾ ਚੱਕਿਆ ਹੋਵੇ ਰਾਸਤਾ ਵੀ ਪਹਾੜੀ ਹੋਵੇ ਡੂੰਗਰ ਦਾ ਉਹ ਗਠੜੀ ਲੈ ਕੇ ਕਿਸ ਤਰ੍ਹਾਂ ਉਹ ਸਾਰਾ ਰਾਸਤਾ ਤੈਅ ਕਰੂਗਾ ਉਹ ਮਹਾਰਾਜ ਕਹਿੰਦੇ ਅੰਦ ਲੈ ਭਾਰ ਹੈ ਗੁਨਾਹਾਂ ਦਾ ਪਾਪਾਂ ਦਾ ਅੰਗ ਲੈ ਡੂੰਗਰ ਬਾਟ ਬਹੁਤ ਡੂੰਗਰ ਕਹਿੰਦੇ ਪਹਾੜੀ ਰਾਸਤੇ ਨੂੰ ਡੂੰਗਰ ਬਾਟ ਬਹੁਤ ਡੂੰਗਰ ਬਾਟ ਬਹੁਤ ਸਾਡੇ ਪਿੰਡੀ ਥਾਈ ਕਹਾਵਤ ਹੈ ਹੌਲਾ ਭਾਰ ਸਾਥ ਤੋਂ ਮੋੜੇ ਜੇ ਸਾਥੀ ਚਾਰ ਪੰਜ ਤੁਰੇ ਜਾਂਦੇ ਹੁਣ ਸਫ਼ਰ ਦੇ ਉੱਤੇ ਜਿਹਦੇ ਕੋਲ ਥੋੜਾ ਭਾਰ ਉਹ ਸਾਰਿਆਂ ਤੋਂ ਅੱਗੇ ਜਾਊ ਹੌਲਾ ਭਾਰ ਸਾਥ ਤੋਂ ਮੋਹਰੇ ਇਸ ਕਰਕੇ ਜੇ ਭਾਰ ਹੀ ਜ਼ਿਆਦਾ ਹੋਏ ਅੰਧ ਲਹਿ ਭਾਰ ਨਿਚੋੜ ਕੱਢਦੇ ਸਭ ਕੁਛ ਇਹ ਜਿਹੜਾ ਸਰੀਰ ਨਾਲ ਤੂੰ ਸਭ ਕੁਛ ਕਰ ਰਿਹਾ ਨਾ ਚਾਕਰੀਆਂ ਚੰਗਿਆਈਆਂ ਅਵਰ ਸਿਆਣ ਚਾਕਰੀਆਂ ਚੰਗਿਆਈਆਂ ਅਵਰ ਸਿਆਣ ਨਾਨਕ ਨਾਮ ਸਮਾ ਵਧਿਆ ਵੀ ਗਿਆ ਨਾ ਅੱਗੇ ਜਾ ਕੇ ਤੈਨੂੰ ਬੰਨ ਕੇ ਵੀ ਜੇ ਲੈ ਗਿਆ ਨਾ ਤੇ ਵੱਧਾ ਤੂੰ ਫਿਕਰ ਨਾ ਕਰ ਤੂੰ ਜੇ ਬੰਨਿਆ ਵੀ ਉੱਥੇ ਚਲੇ ਗਿਆ ਤੇ ਮੈਂ ਉੱਥੇ ਖੜਾਂ ਸੱਜਣ ਨਾਨਕ ਕਰਗਾ ਨਾਨਕ ਜਿੰਨ ਕੋ ਸਤਿਗੁਰ ਮਿਲਿਆ ਤਿੰਨ ਕਾ ਲੇਖਾ ਨਿਭੜਿਆ ਨਾਨਕ ਜਿੰਨ ਕੋ ਸਤਿਗੁਰ ਮਿਲਿਆ ਤਿੰਨ ਕਾ ਲੇਖਾ ਨਿਭੜਿਆ ਐ ਜਿੱਥੇ ਲੇਖਾ ਮੰਗੀ ਅਵਗਟ ਗਲੀਆਂ ਪੀਲੀਆਂ ਜਿੱਥੇ ਸਤਿਗੁਰ ਲੈ ਛਡਾਏ ਜਿੱਥੇ ਅਵਗਟ ਗਲੀਆਂ ਪੀਲੀਆਂ ਸਤਿਗੁਰ ਲੈ ਛਡਾਏ ਜਿੱਥੇ ਲੇਖਾ ਮੰਗੀਏ ਸੱਜਣ ਸੇ ਨਾਲ ਮੈਂ ਜੋ ਚਲਦੇ ਪਹਿਲਾ ਟੁੰਡੇ ਅਸਰਾਜੇ ਕੀ ਟੁਨੀ ਸਿੰਬਲ ਰੁੱਖ ਸਰਾਇਰਾ
ਸਿੰਬਲ ਰੁੱਖ ਸਰਾਇਰਾ
ਸਿੰਬਲ
ਰੁੱਖ ਸਰਾਇਰਾ ਸਿੰਬਲ ਰੁੱਖ ਸਰਾਇਰਾ
ਸਰਾਇਰਾ ਰਾਹ ਦੇ ਉੱਤੇ ਇੱਕ ਦਰਖਤ ਹੁੰਦਾ ਹੈ ਐਨ ਰਾਸਤੇ ਦੇ ਉੱਤੇ ਹੀ ਹੁੰਦਾ ਵਾਕਿਆ ਹੀ ਔਰ ਬੜਾ ਉੱਚਾ ਹੁੰਦਾ ਸਿੰਬਲ ਰੁੱਖ ਸਰਾਇਰਾ ਅਤ ਦੀਰਗ ਮੈਨੇ ਅਤ ਉੱਚਾ ਤੇ ਅਤ ਦੀਰਗ ਅਤ ਤੇ ਮੁੱਚ ਮੁੱਚ ਕਹਿੰਦੇ ਉਹਦਾ ਗਰਥ ਬੜਾ ਮੋਟਾ ਹੁੰਦਾ ਬੜਾ ਮੋਟਾ ਦਰਖਤ ਹੁੰਦਾ
ਸਿੰਬਲ ਰੁੱਖ ਸਰਾਇਰਾ
ਪੰਛੀ ਹੈ ਨਾ ਦੂਰੋਂ ਮਾਰ ਕੇ ਆ ਗਏ ਪੰਛੀ ਦੂਰੋਂ ਆਸ ਰੱਖ ਕੇ ਸਿੰਬਲ ਰੁੱਖ ਨੇ ਹਲਾਰੇ ਮਾਰੇ ਜਦੋਂ ਉਹ ਜੋ
ਆਸ ਕਰ
ਇਹ ਹੂਬ ਹੂ ਕਲਯੁਗ ਦੇ ਸੰਤਾਂ ਦੀ ਅੱਜ ਕੱਲ ਹਾਲਤ ਹੈ ਦੁਨੀਆਂ ਵਿਚਾਰੀ ਸੰਗਤ ਵਿਚਾਰੀ ਸਾਰੀ ਆਸ ਰੱਖ ਕੇ ਜਾਂਦੀ ਹੈ ਸਾਰੇ ਤੇ ਉਹ ਕੀ ਹੋ ਜਾਂਦਾ
ਜਾਏ
ਮੰਨਦੀਆਂ ਸੰਤ ਨੂੰ ਅਸੀਂ ਸੰਤ ਨੂੰ ਸ਼ਬਦ ਰੂਪ ਮੰਨਦੇ ਹਾਂ ਸਾਡਾ ਇੱਕੋ ਹੀ ਸੰਤ ਹੈ ਤੇ ਜਿਹੜੇ ਦੇਹਾਂ ਚ ਬਣੀ ਫਿਰਦੇ ਇਹਨਾਂ ਕੋਲੋਂ ਪੜਾਸਾਂ ਹੀ ਲੈਣੀਆਂ ਫਿਰ ਜੇ ਕੋਲ ਹੋਰ ਕੀ ਹੁੰਦਾ ਪੜਾਸ ਹੀ ਹੁੰਦੀ ਹੈ
ਇਹ ਫਲ ਫਿੱਕੇ
ਇੱਥੇ ਮਿੱਠਤ ਆ ਗਿਆ ਬ੍ਰਹਮ ਗਿਆਨ ਸਿੰਬਲ ਰੁੱਖ ਹਲ ਉਹ ਭਾਈ ਜਿੰਨੇ ਮਿੱਠੇ ਫਲ ਹੈ ਸਭ ਛੋਟਿਆਂ ਦਰਖਤਾਂ ਨੇ ਲੱਗਦੇ ਹੈ ਵੱਡਿਆਂ ਨੂੰ ਇਹੋ ਜਿਹੇ ਪੈਂਦੇ ਨੇ ਪੁਆੜੇ ਆ ਵੱਡਾ ਉਹ ਕਹਿੰਦੇ ਭਾਈ ਜਿੰਨੇ ਫਲ ਲੱਗਣਗੇ ਉਹ ਛੋਟੇ ਦਰਖਤ ਨੂੰ ਲੱਗਣਗੇ ਜਿੰਨੇ ਵੀ ਫਲਦਾਰ ਦਰਖਤ ਹੁੰਦੇ ਆ ਔਰ ਛੋਟਿਆਂ ਨੂੰ ਲੱਗ ਕੇ ਫਿਰ ਉਹ ਉਨਾ ਹੀ ਹੋਰ ਨਿਉਂ ਜਾਂਦੇ ਆ ਜਿਉਂ ਜਿਉਂ ਫਲ ਲੱਗੂਗਾ ਉਹ ਹੋਰ ਨੀਵੇਂ ਹੁੰਦੇ ਜਾਂਦੇ ਇਸ ਕਰਕੇ ਮਿੱਠਤ ਨਿਉਣਾ ਹੁੰਦਾ ਨਾ ਦੁਨੀਆਂ ਚ ਸੰਗਤ ਚ ਆਣ ਕੇ ਪਬਲਿਕ ਚ ਆਣ ਕੇ ਬੜਾ ਗਰੀਬ ਜਿਹਾ ਹੋ ਕੇ ਡੰਡੌਤ ਕਰਨੀ ਸਾਰਾ ਉਹ ਕਹਿੰਦਾ ਇਹਦਾ ਹਿਰਦਾ ਨਹੀਂ ਨਿਉਂਦਾ ਇਹ ਸਿਰਫ ਦੁਨੀਆਂ ਨੂੰ ਦਿਖਾਉਣ ਲਈ ਆਪਣੇ ਨੂੰ ਇਹ ਆਪਣੇ ਆਪ ਨੂੰ ਆਪ ਹੀ ਨਵਾ ਰਿਹਾ ਬਾਕੀ ਇਹਦੇ ਅੰਦਰ ਕੁਛ ਨਹੀਂ ਹੈ ਇਹੋ ਜਿਹੇ ਬੰਦਿਆਂ ਨੂੰ ਉਹ ਤਰਾਜੂ ਦਾ ਹਾਲ ਹੈ ਤੱਕੜੀ ਦਾ ਇਹ ਜਿਹੜੇ ਨਿਉਂਦੇ ਆ ਉਹ ਤੇ ਮਿੱਠਤ ਨੀਵੀ ਨਾਨਕਾ ਗੁਣ ਚਿਆਈਆਂ ਤੱਕ ਉਹ ਕਹਿੰਦੇ ਜੇ ਤਰਾਜੂ ਨੂੰ ਤੋਲੀਏ ਨਾ ਤੇ ਜਿਹੜਾ ਪੱਲੜੇ ਦਾ ਭਾਰ ਹੁੰਦਾ ਨਾ ਜਿਹਦੇ ਚ ਭਾਰ ਪਿਆ ਉਹ ਸਦਾ ਹੀ ਨੀਵਾ ਜਾਂਦਾ ਜਿਹੜਾ ਹਲਕਾ ਪੁਲੜਾ ਹੁੰਦਾ ਉਹ ਸਦਾ ਹੀ ਤਾਂ ਜਾਂਦਾ ਤਾਰ
ਤਰਾਜੂ
ਉਹ ਪਾਰਾ ਹੋ ਗਿਆ ਉਹ ਥੱਲੇ ਚਲੇ ਜਾਊਗਾ ਉਹਨੂੰ ਨਿਵੇ
ਸੌਗਾਰਾ ਹੋਏ
ਇੱਕ ਹੋਰ ਵੀ ਨਿਉਂਦੇ ਹੈ ਉਹ ਜਦੋਂ ਸ਼ਿਕਾਰ ਕਰਨ ਜਾਂਦੇ ਆ ਨਾ ਹਰਨਾਂ ਦਾ ਜਾਂ ਸਾਰਾਂ ਦਾ ਉਹ ਬੜਾ ਨਿਉਂ ਕੇ ਐਨ ਸ਼ਿਸ਼ਤ ਬੰਨ ਕੇ ਜਾਂਦੇ ਆ ਜਿਹੜੇ ਅੱਜ ਕੱਲ ਤੇ ਬੰਦੂਕਾਂ ਤੁਰ ਪਈਆਂ ਸਾਡੇ ਵੀ ਆ ਕੂਹਣੀਆਂ ਕਸੀਆਂ ਪਈਆਂ ਕਈ ਕਈ ਮੀਲ ਅਸੀਂ ਕਰੌਲ ਕਰ ਕਰਕੇ ਚਲੇ ਜਾਣਾ ਵੀ ਉਹ ਹਿਰਨਾਂ ਦੀ ਡਾਰ ਆ ਸਾਰੀ। ਮੈਂ ਬਾਂਗਰ ਦਾ ਰਹਿਣ ਵਾਲਾ ਸੀ, ਮੇਰਾ ਭਰਾ ਵੱਡਾ ਸ਼ਿਕਾਰੀ ਸੀ, ਮੈਂ ਤੇ ਨਾਲ ਉੱਦਾਂ ਹੀ ਖਬਰੇ ਉਹ ਮੋਹਲੇ ਕਾ ਚਾਵਲਕਾਰ ਨੇ ਤੁਖ ਕੋ ਮੋਹਲੇ ਲਾਏ, ਉਹ ਸੰਗ ਕੁਸੰਗੀ ਬੈਠਦੇ। ਮੇਰਾ ਵੱਡਾ ਭਰਾ ਬਹੁਤ ਵੱਡਾ ਸ਼ਿਕਾਰੀ ਸੀ ਔਰ ਉਹ ਵਿਚਾਰੇ ਨਾ ਇੰਨਾ ਸ਼ਿਕਾਰ ਖੇਡਿਆ ਸਾਰਾ, ਉਹ ਮੈਥੋਂ ਪਹਿਲਾਂ ਹੀ ਚੱਲ ਬਸੇ ਆ। ਵੱਡਾ ਸੀ ਲੇਕਿਨ ਉਹ ਹੈ ਬੜਾ ਕਮਾਲ ਦਾ ਬੰਦਾ ਸੀ, ਪਰ ਮੈਂ ਉਹਦਾ ਜਿਹੜਾ ਸਾਥ ਕੀਤਾ ਖਰੇ ਮੈਨੂੰ ਵੀ ਭੁਗਤਣਾ ਪੈਣਾ। ਪਰ ਅਸੀਂ ਦੇਖਿਆ ਉਹਨਾਂ ਨਾ ਦੋ ਦੋ ਮੀਲ ਕਰੌਲ ਕਰਕੇ ਜਾਣਾ ਔਰ ਵਿੱਚ ਜਾ ਕੇ ਹਿਰਨਾਂ ਨੇ ਫਿਰ ਬੰਦੂਕ ਮਾਰਨੀ। ਇਸ ਤਰ੍ਹਾਂ ਜਿਹੜੇ ਪੁਰਾਣੇ ਸ਼ਿਕਾਰੀ ਸੀ ਉਹ ਨਿਓ ਕੇ ਜਾਂਦੇ ਸੀ ਐਨ ਤੀਰ ਕਮਾਨ ਲੈ ਕੇ, ਉਹ ਕਹਿੰਦੇ ਇਹ ਜਿਹੜੇ ਅਪਰਾਧ ਕਰਨ ਵਾਲੇ ਆ ਨਾ ਇਹ ਸੰਗਤ ਚ ਆਣ ਕੇ ਜੂਣਾ ਨਿਓਣਗੇ। ਉਹ ਕਹਿੰਦਾ ਮਿਰਗਾਂ ਨੂੰ ਮਾਰਨ ਜਾਂਦਾ ਉਹ ਦੂਣਾ ਨਹੀਂ ਆਉਂਦਾ ਹੈ। ਮੈਂ ਦੁਖ ਨਿਵਾਰਨ ਸਾਹਿਬ ਦੇਖਿਆ ਤੜਕੇ ਤੜਕੇ ਸਾਰੇ ਉਹ ਜਿੰਨੇ ਕੀ ਕਰਾਂ, ਮੇਰਾ ਟੱਬਰ ਹੀ ਹੈ ਪਿਛੌਰੀਏ ਜਾਂ ਉਧਰਲੇ ਸਾਰੇ ਪਾਪੇ ਮੈਨੂੰ ਉੱਥੇ ਸਾਰੇ 12 ਸਾਲ ਮੈਂ ਇਹਨਾਂ ਚ ਹੀ ਰਿਹਾ। ਉਹ ਜਦੋਂ ਉੱਥੇ ਜਾਣਾ ਉਹਨਾਂ ਨੇ ਨਿਓ ਨਿਓ ਕੇ ਪਹਿਲੀਆਂ ਪੌੜੀਆਂ ਚ ਬਾਹਰ ਐ ਪੱਲੇ ਘੱਟ ਨਪੇਨੇ ਐ, ਘੱਟ ਤੁਲੇਨੇ ਐ, ਝੂਠ ਬੁਲੇਨੇ ਐ, ਪਰਤੇਨੇ ਐ ਅਪਰਾਧੀ। ਮਹਾਰਾਜ ਨੇ ਨਿਚੋੜ ਕੱਢਿਆ ਸੀਸ ਨੇ ਨਵਾਇਆ ਸੀਸ ਨੇ ਯਾਰ ਰਿਹਾ ਹੱਲੇ ਪਹਿਲੇ ਨਾ ਫੇਰ ਅਗਲਾ ਸਲੋਕ ਛੱਡਿਆ ਉਹ ਆਪਾਂ ਜੁਗਨੀ ਦੀ ਤਰਜ਼ ਤੇ ਲੈਨੇ ਆ। ਜੁਗਨੀ ਜਾ ਬੜੀ ਮੁਲਤਾਨ, ਉੱਥੇ ਬੜੇ ਬੜੇ ਪਹਿਲਵਾਨ ਖਾਂਦੇ ਗਿਰੀਆਂ ਤੇ ਬਲਦਾਮ, ਪੈਂਦੇ ਲੱਠਾ ਤੇ ਹਲਵਾ, ਮਾਰਦੇ ਮੁੱਕੀ ਕੱਢਦੇ ਜਾਨ। ਵੀਰ ਮੇਰਿਆ ਵੇ ਜੁਗਨੀ, ਵੀਰ ਮੇਰਿਆ ਵੇ ਜੁਗਨੀ ਕਹਿੰਦੀ ਐ, ਨਾਮ ਅਲੀ ਦਾ ਲੈਂਦੀ ਐ। ਸਾਡੀ ਸਾਰੀ ਵਾਰ ਹੀ ਟੁੰਡੇ ਇਸ ਰਾਜੇ ਦੀ ਧੁਨੀ, ਪੁਰਾਣੀਆਂ ਪਿੰਡਾਂ ਦੀਆਂ ਧੁਨੀਆਂ ਤਾਂ ਮਹਾਰਾਜ ਦੇਖੋ ਕਿੱਡਾ ਇਸ ਧੁਨੀ ਦੇ ਉੱਤੇ ਗਿਆਨ ਦੇ ਰਿਹਾ ਹੈ। ਮਹੱਲਾ ਪਹਿਲਾ, ਪੜ ਪੁਸਤਕ ਸੰਧਿਆ ਬਾਦੰ, ਪੜ ਪੁਸਤਕ ਸੰਧਿਆ ਬਾਦੰ। ਤੂੰ ਭਾਈ ਸ਼ਾਮ ਨੂੰ ਤੇ ਸੰਧਿਆ ਵੇਲੇ ਬੜੀਆਂ ਪੁਸਤਕਾਂ ਧਾਰਮਿਕ ਮਾਰ ਰਹਿ ਰਾਸ ਕਰਦਾ, ਸ਼ਾਮ ਨੂੰ ਐਨ ਜੀ ਪਾਠ ਨਾ ਖੁੱਲ ਜਾਏ, ਪੜ ਪੁਸਤਕ ਸੰਧਿਆ। ਫਿਰ ਤੂੰ ਬਾਦ ਬਵਾਦ ਵੀ ਬੜਾ ਕਰਦਾ, ਪੜ ਪੁਸਤਕ ਸੰਧਿਆ ਬਾਦੰਗ। ਫਿਰ ਤੂੰ ਸੇਲ ਨੂੰ ਪੂਜ ਕੇ ਤੇ ਮੋਹਰੇ ਤੂੰ ਬਗਲੇ ਅੰਗ ਨੂੰ ਸਮਾਧੀ ਲਾ ਕੇ ਬਹਿ ਜਾਂਦਾ। ਪੜ ਪੁਸਤਕ ਸੰਧਿਆ ਬਾਦੰਗ, ਪੜ ਪੁਸਤਕ ਸੰਧਿਆ ਬਾਦੰਗ, ਸੇਲ ਪੂਜ ਸੇ ਬਗਲ ਸਮਾਧੰਗ, ਸੇਲ ਪੂਜ ਸੇ ਬਗਲ ਸਮਾਧੰਗ। ਪਰ ਤੇਰੇ ਮੂੰਹ ਦੇ ਉੱਤੇ ਝੂਠ ਐ ਫੱਬਦਾ ਹੈ ਜਿੱਦਾਂ ਗਹਿਣਾ ਪਾਇਆ ਹੁੰਦਾ। ਮੂੰਹ ਥਾਣੀ ਤੂੰ ਇੰਨਾ ਝੂਠ ਬੋਲਦਾ ਜਿੱਦਾਂ ਕਿਸੇ ਨਾ ਗਹਿਣਾ ਮੂੰਹ ਦੇ ਉੱਤੇ ਪਾਇਆ ਹੋਵੇ। ਮੁੱਖ ਝੂਠ ਭੁੱਖਣ ਸਾਰੰਗ, ਮੁੱਖ ਝੂਠ ਭੁੱਖਣ ਸਾਰੰਗ। ਫਿਰ ਤਿੰਨ ਵਾਲੇ ਤਿੰਨ 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 ਵੇਲੇ ਤੂੰ ਗਾਇਤਰੀ ਦਾ ਪਾਠ ਕਰਦਾ ਹਾਂ, ਤ੍ਰੈਪਾਲ ਤਿਹਾਰ ਵਿਚਾਰਨ, ਤ੍ਰੈਪਾਲ ਤਿਹਾਰ ਵਿਚਾਰਨ। ਪੜ ਪੁਸਤਕ ਸੰਧਿਆ ਬਾਦੰ, ਫਿਰ ਪੂਜਸ ਬਗਲ ਸਮਾਧੰ, ਮੁੱਖ ਝੂਠ ਭੁੱਖਣ ਸਾਰੰਗ, ਤ੍ਰੈਪਾਲ ਤਿਹਾਰ ਵਿਚਾਰਨ। ਫਿਰ ਤੂੰ ਬੜੀਆਂ ਮਾਲਾ ਪਾਉਣਾ, ਉੱਤੇ ਵੀ ਸਰਬ ਲੋਹ ਦੀਆਂ, ਗਲ ਚ ਵੀ ਸਰਬ ਲੋਹ ਦੀਆਂ, ਉਨ ਦੀਆਂ ਮਾਲਾ ਨਾਮਧਾਰੀਆਂ ਦੀਆਂ, ਉਹਨਾਂ ਦੀਆਂ ਮਾਲਾ ਦਾ ਸਾਹ ਵੀ ਕੋਈ ਨਹੀਂ ਹੈ। ਥੱਲੇ ਘੁੱਟਵੇਂ ਪਜਾਮੇ, ਉੱਤੇ ਟੇਢੀਆਂ ਮੇਢੀਆਂ ਪੱਗਾਂ, ਮਾਰ ਉਨ ਦੀਆਂ ਮਾਲਾਂ ਹੱਥ ਚ ਵੀ ਸਾਰੇ। ਉਹ ਕਹਿੰਦੇ ਗੱਲ ਮਾਲਾ ਤਿਲਕ ਲਾਟ, ਗੱਲ ਮਾਲਾ ਤਿਲਕ ਲਾਟ। ਫਿਰ ਹੋਰ ਕੰਮ ਕਰਦਾ ਤੂੰ, ਤੂੰ ਦੋ ਕੱਛੇ ਰੱਖਦਾ, ਉਹ ਬਾਹਮਣ ਰੱਖਦੇ ਸੀ ਮਾਰ ਬਾਬਾ ਨਾਨਕ ਲਿਖ ਰਿਹਾ ਦੋਏ ਧੋਤੀ ਵਸਤਰ ਕਪਾਟ ਇਹ ਕੱਛੇ ਤੇ ਮਹਾਰਾਜ ਨੇ ਤੁਹਾਨੂੰ ਪਰਦਾ ਟੱਕਣ ਨਹੀਂ ਦਿੰਦੇ ਸੀ ਮੁਸਲਮਾਨ ਬਾਹਰ ਨੰਗੇ ਨਾ ਆਉਂਦੇ ਸੀ ਇਹ ਤਾਂ ਕਸ਼ਹਿਰਾ ਆਜ਼ਾਦ ਕੀਤਾ ਸੀ ਮਹਾਰਾਜ ਨੇ ਕਸ਼ਹਿਰਾ ਮੁਸਲਮਾਨ ਕਦੀ ਕੱਪੜਾ ਪਾ ਕੇ ਨਹੀਂ ਨਹਾਉਂਦਾ ਉਹ ਇੱਕ ਹੱਥ ਅੱਗੇ ਰੱਖ ਲੈਂਦਾ ਇੱਕ ਹੱਥ ਅੱਗੇ ਚਾਦਰਾ ਖੋਲ ਕੇ ਜਾ ਦਰਿਆ ਜਾਂ ਨਦੀ ਚ ਛਾਲ ਮਾਰ ਦਿੰਦੇ ਮਹਾਰਾਜ ਕਹਿੰਦੇ ਬੜੇ ਬਹੁਦੇ ਲੋਕ ਹੈ ਇਹ ਕਿਧਰੋਂ ਤੁਰਕ ਪਠਾਣ ਇਧਰੋਂ ਮੁਗਲ ਆ ਗਏ ਇਹਨਾਂ ਨੂੰ ਸ਼ਰਮ ਹੀ ਕੋਈ ਨਹੀਂ ਮਹਾਰਾਜ ਨੇ ਕਸ਼ਹਿਰਾ ਇਹ ਸ਼ੁਰੂ ਤੋਂ ਹੀ ਹਨੂਮਾਨ ਵੇਲੇ ਤੂੰ ਇਹ ਜੰਗੋਟੀ ਤੁਰੀ ਆਉਂਦੀ ਹੈ ਇਸ ਕਰਕੇ ਜਿਹੜਾ ਕਸ਼ਹਿਰਾ ਹੈ ਇਹ ਮਹਾਰਾਜ ਨਾਲ ਤੁਹਾਡਾ ਪਰਦਾ ਟੱਕਣ ਨਹੀਂ ਦਿੱਤਾ ਸੀ ਨਾ ਕਿ ਤੁਸੀਂ ਗੁਸਲਖਾਨਿਆਂ ਚ ਤਿਲਕਦੇ ਫਿਰੋ ਵੀ ਇਹਦਾ ਕਰੰਟ ਨਹੀਂ ਮੁੱਕਣ ਦੇਣਾ ਦੂਸਰੇ ਕਸ਼ਹਿਰੇ ਚ ਇੱਕ ਪਾ ਕੇ ਦੂਸਰਾ ਉਹ ਰਾਮ ਨਾਲ ਤੁਸੀਂ ਗੁਸਲਖਾਨੇ ਬੰਦ ਬਣੇ ਹੈ ਰਾਮ ਨਾਲ ਸਾਰਾ ਸਰੀਰ ਧੋਵੋ ਕਿਉਂ ਔਖੇ ਹੋਣ ਡੇ ਹੋ ਸੌ ਵਿਜੀ ਆਪਣਾ ਕੀ ਆ ਬਹੁ ਭੇਖ ਕੀ ਆ ਦੇਹੀ ਦੁੱਖ ਦੀ ਆ ਦੋ ਕਸ਼ਹਿਰੇ ਉਹ ਸੁੱਕੇ ਨਾ ਉਹ ਇੱਕ ਲੱਕ ਨਾ ਵਧਾ ਹੁੰਦਾ ਦੂਸਰਾ ਸਾਰਾ ਉਹ ਭਾਈ ਅੱਜ ਕੱਲ ਬੜੀਆਂ ਸੋਹਣੀਆਂ ਮਸ਼ੀਨਾਂ ਤੁਰ ਪਈਆਂ ਉਸੇ ਵੇਲੇ ਧੋ ਦਿੰਦੀਆਂ ਸੁਕਾ ਦਿੰਦੀਆਂ ਆਰਾਮ ਨਾਲ ਕਸ਼ਹਿਰਾ ਪੜਦਾ ਰੱਖੋ ਤੁਸੀਂ ਪਾਰਾ ਮਹਾਰਾਜੇ ਦੋ ਧੋਤੀਆਂ ਬਾਹਮਣ ਰੱਖਦੇ ਸੀ ਵਾਰ ਚੋਂ ਅਸੀਂ ਕੁਛ ਚੀਜ਼ ਕੱਢਣੀ ਆ ਬਾਬੇ ਨਾਨਕ ਦੀ ਬਾਣੀ ਚੋਂ ਰੋਜ਼ ਇਹਨੂੰ ਪੜ੍ਹੀ ਜਾਂਦੀ ਸਾਰੀ ਸਿੱਖੀ ਔਰ ਉਹਨਾਂ ਕਰਮਾਂ ਚ ਪਈ ਜਾਂਦੀ ਹੈ ਹਿੰਦੂਇਜ਼ਮ ਚ ਇਹ ਹਿੰਦੂ ਬਾਹਮਣ ਕੱਢਦੇ ਸੀ ਦੋਏ ਧੋਤੀ ਬਸਤਰ ਕਪਾਟਨ ਦੋਏ ਧੋਤੀ ਬਸਤਰ ਕਪਾਟਨ ਬਸਤਰ ਕੀ ਉਹ ਸਦਾ ਹੀ ਸਿਰ ਢੱਕ ਕੇ ਰੱਖਦੇ ਨੇ ਹਲੀ ਵੀ ਰਮਾਇਣ ਦਾ ਪਾਠ ਸਾਰਾ ਦੇਖ ਲਓ ਧੋਤੀ ਉੱਤੇ ਕਰ ਲੈਣਗੇ ਸਾਡੇ ਸਿੱਖ ਵੀ ਸਿਰ ਨਹੀਂ ਨੰਗਾ ਹੋਣ ਦੇਣਗੇ ਉਹ ਭਾਈ ਨੂੰ ਧੁੱਪ ਲੱਗਣ ਦੀ ਉਹ ਬਾਹਰ ਕੇਸ ਖਿਲਾ ਰਹੇ ਆ ਜਾਂ ਸਾਰੇ ਆ ਰੋਟੀ ਖਾਣ ਵੇਲੇ ਉਧਰ ਲੰਗਰ ਚ ਜੇ ਕੋਈ ਨੰਗੇ ਸਿਰ ਬੀਬੀ ਆ ਜਾਏ ਮਾਰ ਨੂੰ ਐ ਪੈਂਦੇ ਆ ਬੀਬੀ ਸਿਰ ਢੱਕ ਉਹ ਸਿਰ ਬਾਹਮਣ ਢੱਕਦੇ ਸੀ ਇਹ ਗੱਲ ਲੈਦਾ ਵੀ ਸਾਡੇ ਦੇਸ਼ ਦਾ ਰਿਵਾਜ਼ ਹੈ ਵੀ ਜਿੱਥੇ ਜਾਓ ਤੁਸੀਂ ਜੁੱਤੀ ਲਾ ਕੇ ਜਾਓ ਸਿਰ ਢੱਕ ਕੇ ਜਾਓ ਅਦਬ ਦੀ ਨਿਸ਼ਾਨੀ ਹੈ ਇੱਕ ਇਹਦੇ ਵੀ ਇਹ ਬ੍ਰਹਮ ਗਿਆਨ ਚ ਵੜ ਗਈ ਅੰਗਰੇਜ਼ ਕੀ ਕੱਢਦੇ ਆ ਉਹ ਜੁੱਤੀ ਪਾ ਰੱਖਦੇ ਉਹ ਸਿਰ ਨੰਗਾ ਕਰ ਲੈਂਦੇ ਹੈਡ ਚੱਕਦੇ ਉਹਨਾਂ ਦਾ ਰਿਵਾਜ ਹੈ ਇਸ ਕਰਕੇ ਥਾਂ ਥਾਂ ਦਾ ਰਿਵਾਜ ਆ ਬਾਰੀ ਕੋਈ ਤੇ ਰੰਬੇ ਦਾਤੀ ਬਦਲ ਜਾਂਦੇ ਉਹਨਾਂ ਦਾ ਡਿਜ਼ਾਇਨ ਸਾਡੇ ਪਿੰਡਾਂ ਚ ਗੱਲ ਮਸ਼ਹੂਰ ਹੈ 12 ਕੋਹ ਦੇ ਉੱਤੇ ਜਾ ਕੇ ਹਰ ਰੰਬੇ ਦਾ ਦਾਤੀ ਦਾ ਡਿਜ਼ਾਇਨ ਬਦਲ ਜਾਊਗਾ ਇਹ ਦੇਸ਼ ਦੇਸ਼ ਦੀ ਆਪਣੀ ਸਾਰਿਆਂ ਦੇ ਰਿਵਾਜ ਹੁੰਦੇ ਸੀ ਇਹ ਸਾਡੇ ਰਿਵਾਜ ਹੈ ਵੀ ਸਿਰ ਢੱਕ ਲਓ ਇਹ ਚੰਗੀ ਚੀਜ਼ ਹੈ ਇਹਨੂੰ ਸਾਂਭ ਕੇ ਰੱਖਣਾ ਚਾਹੀਦਾ ਬਾਲਾਂ ਨੂੰ ਇਹ ਤਾਂ ਨਹੀਂ ਵੀ ਜੇ ਕਿਤੇ ਨੰਗੇ ਹੋ ਗਏ ਤੇ ਤੁਸੀਂ ਬ੍ਰਹਮ ਗਿਆਨ ਤੁਹਾਡਾ ਅੰਮ੍ਰਿਤ ਟੁੱਟ ਗਿਆ ਦੋਏ ਧੋਤੀ ਬਸਤਰ ਕਪਾਟ ਕਪਾਟ ਕਹਿੰਦੇ ਆ ਸਿਰ ਤੇ ਰੱਖਣ ਨੂੰ ਕਪਾਟ ਕਹਿੰਦੇ ਸਿਰ ਤੇ ਬਾਬੇ ਨਾਨਕ ਦੀ ਬਾਣੀ ਸਮਝੀਏ ਅੱਜ ਵੀ ਉਹ ਵਾਰ ਦੇ ਵਿੱਚ ਰੋਜ਼ ਬਾਹਾਂ ਖੜੀਆਂ ਕਰ ਕਰਕੇ ਕੀ ਸਾਨੂੰ ਕਹਿ ਰਿਹਾ ਇਸ ਬ੍ਰਾਹਮਣਵਾਦ ਤੋਂ ਦੂਰ ਕਰ ਰਿਹਾ ਵੀ ਜੇ ਕਿਤੇ ਸਿਰ ਨੰਗਾ ਵੀ ਹੋ ਗਿਆ ਤੇ ਤੁਹਾਡਾ ਕੋਈ ਅੰਮ੍ਰਿਤ ਨਹੀਂ ਟੁੱਟ ਜਾਂਦਾ ਕੋਈ ਇਹ ਐਸੀ ਨਹੀਂ ਹੈ ਗੁਰਮਤ ਤੋਂ ਉਲਟ ਚੀਜ਼ ਇਹ ਬਾਹਮਣ ਕਰਦੇ ਸੀ ਇਹੋ ਜਿਹੀਆਂ ਸਾਰੀਆਂ ਸ਼ਰ੍ਹਾਂ ਦੀਆਂ ਚੀਜ਼ਾਂ ਦੋਏ ਧੋਤੀ ਵਸਤਰ ਕਪਾਟਨ ਦੋਏ ਧੋਤੀ ਵਸਤਰ ਕਪਾਟਨ ਜੇ ਜਾਣ ਸੇ ਬਰਮਨ ਕਰਮ ਜੇ ਤੂੰ ਇਹਨੂੰ ਕਹੇ ਬ੍ਰਹਮਾ ਨੂੰ ਮਿਲਣ ਦਾ ਕੋਈ ਕੰਮ ਹੈ ਇਹ ਬ੍ਰਹਮ ਗਿਆਨ ਚ ਆਜੂਗਾ ਉਹ ਕਹਿੰਦਾ ਜੇ ਜਾਣ ਸ ਬ੍ਰਹਮ ਕਰਮ ਸਭ ਫੋਟਕ ਨੇ ਚੋ ਕਰਮ ਸਭ ਫੋਟਕ ਨੇ ਚੋ ਕਰਮ ਭਾਈ ਕੀ ਕਰਨਾ ਕਹੋ ਨਾਨਕ ਨੇ ਚੋ ਕਹੋ ਨਾਨਕ ਨੇ ਚੋ ਪਿਆਵਾ ਫਿਰ ਸਤ ਕਰ ਬਾਟ ਨ ਪਾਵੇ ਕਹੋ ਨਾਨਕ ਨੇ ਚੋ ਲਾਈਏ ਪੜ ਪੁਸਤਕ ਸੰਧਿਆ ਬਾਦ ਛਿਲ ਪੂਜਿਤ ਬਦਲ ਸਮਾਗਮ ਮੁਖ ਝੂਠ ਬਭੂਖਣ ਸਾਰੰ ਜੈ ਪਾਲ ਤਿਹਾਰ ਵਿਚਾਰੰ ਗਲ ਮਾਲਾ ਤਿਲ ਖਲ ਲਾਟਨ ਜੋ ਧੋਤੀ ਬਸਤਕ ਪਾਟਨ ਜੇ ਜਾਣਸ ਬ੍ਰਹਮਨ ਕਰਮਨ ਸਭ ਫੋਕਟ ਨਹੀਂ ਚੋ ਕਰਮਨ ਕਹ ਨਾਨਕ ਨਹਿ ਚੋ ਕਹ ਨਾਨਕ ਨਹਿ ਚੋ ਪਿਆਵੇ ਬਿਨ ਸਤਗੁਰ ਬਾਟ ਨ ਪਾਵੇ ਅੱਜ ਸਾਬਤ ਕਰੀਏ ਕਿ ਜਿਹੜੀ ਬਾਣੀ ਸਾਡੇ ਗੁਰੂ ਗ੍ਰੰਥ ਸਾਹਿਬ ਚ ਆਈ ਹੈ ਭਗਤਾਂ ਦੀ ਉਹ ਕਿੱਦਾਂ ਗੁਰੂ ਨਾਨਕ ਦੇ ਸਿੱਖ ਨੇ ਉਹਨਾਂ ਨੇ ਕਿੱਦਾਂ ਲਿਪੀ ਸਿੱਖੀ ਹੈ ਗੁਰਮੁਖੀ ਔਰ ਉਸੇ ਗੁਰਮੁਖੀ ਲਿਪੀ ਚ ਉਹਨਾਂ ਨੇ ਸ਼ਬਦ ਪੇਸ਼ ਕੀਤੇ ਇਸ ਗ੍ਰੰਥ ਨੂੰ ਕੰਪਾਈਲ ਕਰਨ ਲਈ ਮੋਹਰੇ ਅੱਜ ਅਸੀਂ ਉਸ ਬੇਣੀ ਭਗਤ ਦਾ ਸ਼ਬਦ ਦਿੰਦੇ ਹਾਂ ਜਿਹੜਾ ਹੂਬਹੂ ਗੁਰੂ ਨਾਨਕ ਦੀ ਨਕਲ ਹੈ ਜਿੱਥੋਂ ਸਾਬਤ ਹੋਜੂ ਕਿ ਸਾਰਿਆਂ ਭਗਤਾਂ ਨਾਲ ਹੀ ਗੁਰੂ ਨਾਨਕ ਕੋਲੋਂ ਦੀਖਿਆ ਲਈ ਹੈ ਔਰ ਉਹਨਾਂ ਦੇ ਸਿੱਖ ਬਣੇ ਹੈ ਤਾਂ ਉਹਨਾਂ ਦੀ ਬਾਣੀ ਆਈ ਹੈ ਅਗਲਾ ਅਸੀਂ ਸ਼ਬਦ ਭਗਤ ਬੇਣੀ ਜੀ ਦਾ ਲੈਂਦੇ ਹਾਂ ਔਰ ਇਸੇ ਹੀ ਬਣਤਰ ਦਾ ਉਹ ਸ਼ਬਦ ਹੈ ਪ੍ਰਭਾਤੀ ਭਗਤ ਬੇਣੀ ਜੀ ਕੀ ਇੱਕੋ ਸਤਿਗੁਰ ਪ੍ਰਸਾਦ ਤਨੇ ਚੰਦਨ ਮਸਤਕ ਪਾਤੀ ਤਨੇ ਚੰਦਨ ਮਸਤਕ ਪਾਤੀ ਤਨੇ ਚੰਦਨ ਮਸਤਕ ਪਾਤੀ ਰਿਦ ਅੰਤਰ ਕਰ ਤਿਲਕਾਤੀ ਆਹਾ
ਕਹਿੰਦਾ ਤੂੰ ਮੱਥੇ ਦੇ ਉੱਤੇ ਬੜੇ ਲੇਪ ਲਾਪ ਕੀਤੇ ਐ ਚੰਦਨ ਦੇ ਸਾਰੇ ਤੇ ਦਿਲ ਦੇ ਤੇਰੇ ਚ ਛੁਰੀ ਐ ਅੰਦਰ ਤੇਰੇ ਛੁਰੀ ਲੁਕੀ ਪਈ ਹੈ ਰਿਦ ਅੰਤਰ ਕਰ ਤਿਲਕਾਤੀ ਠੱਗ ਦੇਸ਼ਟ ਬਗਾ ਲਿਵ ਲਾਵੈ ਤੂੰ ਠੱਗਾ ਐ ਅਸਲ ਠੱਗ ਐ ਤੂੰ ਬਨਾਰਸ ਦਾ ਔਰ ਤੂੰ ਲਿਵ ਦੇ ਵਿਚ ਫਿਰ ਬੈਠ ਜਾਂਦਾ ਠੱਗ ਦੇਸ਼ਟ ਬਗਾ ਲਿਵ ਲਾਵੈ ਬੱਗਾ ਕਹਿੰਦੇ ਬਗਲੇ ਨੂੰ ਜਿੱਦਾਂ ਬਗਲਾ ਐਨ ਇੱਕ ਲੱਤ ਚੱਕ ਕੇ ਤੇ ਐਨ ਬੈਠਾ ਹੁੰਦਾ ਜਿੱਦਾਂ ਇਹਨੂੰ ਉਥੋਂ ਤੁਰਿਆ ਬਗਲਾ ਭਗਤ ਉਹ ਜਦੋਂ ਮੱਛੀ ਦੇਖਦਾ ਐਨ ਚੱਕ ਚੱਕ ਲੈਂਦਾ ਠੱਗ ਬਗ ਠੱਗ ਦੇਸ਼ ਬਗਾ ਲਿਵ ਦੇਖ ਬੈਸ ਨੂੰ ਪਰਨ ਮੁਖ ਭਾਗਾ ਦੇਖ ਬੈਸ ਨੂੰ ਪ੍ਰਾਣ ਮੁਖ ਭਾਗਾ ਕਲ ਭਗਵਤ ਬਿੰਦ ਚਰਾਮਨ ਕਲ ਭਗਵਤ ਬਿੰਦ ਚਰਾਮ ਕੂੜ ਦ੍ਰਿਸ਼ਟ ਰੜਾ ਨਿਸਬਾਦੰ ਕੂੜ ਦ੍ਰਿਸ਼ਟ ਰਤਾ ਨਿਸਬਾਦੰ ਕੂੜ ਦ੍ਰਿਸ਼ਟ ਰੜਾ ਨਿਸਬਾਦੰ ਕੂੜ ਦੀ ਦ੍ਰਿਸ਼ਟੀ ਨਾ ਤੂੰ ਰੱਤਿਆ ਪਿਆ ਹੈ ਭੈੜੀ ਨਜ਼ਰ ਨਾਲ ਤੇ ਇਹ ਰਹਾਉ ਦੀ ਤੁਕ ਰੱਖੀ ਉਹਨਾਂ ਨਾਲ ਕੂੜ ਦ੍ਰਿਸ਼ਟੀ ਰੱਤਾ ਨਿਸਬਾਦੰ ਨਿਸਬਾਦੰ ਰੋਜ਼ ਕਰੂਰ ਆ ਰੋਜ਼ ਤੂੰ ਤੇਰੀ ਅੱਠੋ ਪੈਰ ਹੀ ਦਿਨ ਤੇ ਰਾਤ